ਸਤਸੰਗ ਜੀਓ ਔਰ ਮਨ ਬਿਰਤੀ ਇਕਾਗਰ ਕਰੀਏ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਸੰਗ ਜੀਓ ਮੁੜ ਭਾਗੇ ਹੋ ਕਰਮਾਂ ਵਾਲੇ ਹੋ ਜਿਹੜੇ ਆਪ ਜੀ ਮਨੁੱਖੀ ਸਰੀਰ ਵਿੱਚ ਬੈਠੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠੇ ਹੋ ਗੁਰੂ ਚਰਨਾਂ ਦੇ ਵਿੱਚੋਂ ਆਪਣੇ ਜੀਵਨ ਦੀ ਸੇਧ ਲੈ ਰਹੇ ਹੋ ਕਿਉਂਕਿ ਕੇਵਲ ਤਾਂ ਕੇਵਲ 84 ਲੱਖ ਜੂਨ ਦੇ ਅੰਦਰ ਇੱਕ ਸਰੀਰ ਆ। ਜਦੋਂ ਮਨ ਇਸ ਸਰੀਰ ਦੀ ਪ੍ਰਾਪਤੀ ਕਰਦਾ ਹੈ ਇਸ ਸਰੀਰ ਵਿੱਚ ਬੈਠਾ ਹੋਇਆ ਮਨ ਗੁਰੂ ਦੇ ਲੜ ਲੱਗ ਸਕਦਾ ਹੈ। ਇਸ ਸਰੀਰ ਵਿੱਚ ਬੈਠਾ ਹੋਇਆ ਮਨ ਆਪਣੇ ਦੁਆਰਾ ਕੀਤੇ ਗਏ ਪਾਪ ਅਤੇ ਮਾੜੇ ਕਰਮ ਜਿਹੜੇ ਆ ਉਹਨਾਂ ਨੂੰ ਧੋ ਸਕਦਾ ਹੈ। ਇਸ ਤੋਂ ਭਾਵ ਕੀ ਹੈ ਕਿ ਇਹ ਜਨਮ ਜਿਹੜਾ ਸਾਨੂੰ ਮਿਲਿਆ ਹੈ ਇਹ ਅਮੋਲਕ ਹੈ। ਕਬੀਰ ਮਾਨਸ ਜਨਮ ਦੁਲਭ ਹੈ ਉਹ ਇਹਨਾਂ ਬਾਰੇ ਬਾਰ ਕਬੀਰ ਜੀ ਕਹਿ ਰਹੇ ਨੇ ਕਹਿੰਦੇ ਹੇ ਮਨਾ ਮਨੁੱਖ ਦਾ ਜਿਹੜਾ ਜਨਮ ਹੈ ਇਹ ਅਮੋਲਕ ਹੈ ਉਹ ਇਹਨਾਂ ਬਾਰੇ ਬਾਰ ਕਹਿੰਦੇ ਬਾਰ ਬਾਰ ਨਹੀਂ ਮਿਲਦਾ। ਜਿਉਂ ਬਨਫਲ ਪੱਕ ਕੇ ਪੋਏ ਗਿਰੇ ਬਹੁਰ ਨਾ ਲਾਗੇ ਡਾਰ ਕਹਿੰਦੇ ਜਿਵੇਂ ਜੰਗਲ ਦੇ ਅੰਦਰ ਕਿਸੇ ਰੁੱਖ ਨੂੰ ਫਲ ਪੈ ਜਾਂਦਾ ਹੈ ਅਤੇ ਧਿਆਨ ਕਰੀ ਅੱਗੋਂ ਜਿਹੜਾ ਫਲ ਹੈ ਰੁੱਖ ਤੋਂ ਤੋੜ ਕੇ ਕੋਈ ਖਾ ਲਵੇ ਅਤੇ ਸਵਾਦ ਚੱਖ ਲੈਂਦਾ ਹੈ ਪਰ ਜੇ ਕੋਈ ਪ੍ਰਾਣੀ ਉਸ ਫਲ ਨੂੰ ਨਾ ਤੋੜੇ ਉਹ ਫਲ ਰੁੱਖ ਦੇ ਉੱਤੇ ਹੀ ਨਾਲ ਲੱਗਾ ਲੱਗਾ ਹੀ ਪੱਕ ਜਾਏ ਅਤੇ ਪੱਕ ਕੇ ਉਹ ਡਿੱਗ ਪੈਂਦਾ ਹੈ। ਜਦੋਂ ਪੱਕ ਕੇ ਉਹ ਡਿੱਗਦਾ ਨਾ ਤਾਂ ਮਿੱਟੀ 'ਚ ਮਿਲ ਜਾਂਦਾ ਦੁਬਾਰਾ ਟਿਆਣੀ ਨਾਲ ਨਹੀਂ ਲੱਗਦਾ। ਗੁਰੂ ਜੀ ਇਸ ਮਨ ਨੂੰ ਸਮਝਾਉਂਦੇ ਪਏ ਨੇ ਕਿ ਮਨਾ ਜਿਵੇਂ ਉਸ ਜੰਗਲ ਦੇ ਅੰਦਰ ਰੁੱਖ ਨੂੰ ਫਲ ਪਿਆ ਕਰਮਾਂ ਭਾਗਾਂ ਵਾਲਾ ਕਹਿੰਦੇ ਮਨਾ ਤੈਨੂੰ ਮਨੁੱਖੀ ਸਰੀਰ ਜਿਹੜਾ ਮਿਲਿਆ ਨਾ ਇਹ ਸਮਾਂ ਵੀ ਤੈਨੂੰ ਫਲਦੀ ਨਹੀਂ ਮਿਲਿਆ ਜਿਵੇਂ ਰੁੱਖ ਨੂੰ ਫਲ ਪਿਆ ਸੀ ਅਤੇ ਉਸ ਫਲ ਨੂੰ ਪੱਕਣ ਤੋਂ ਪਹਿਲਾਂ ਪਹਿਲਾਂ ਖਾਣਾ ਸੀ ਅਤੇ ਸਵਾਦ ਆਉਣਾ ਸੀ ਅਤੇ ਫਿਰ ਕਬੀਰ ਜੀ ਕਹਿਣਾ ਚਾਹੁੰਦੇ ਆ ਮਨਾ ਇਸ ਸਰੀਰ ਵਿੱਚ ਜਿਹੜਾ ਤੈਨੂੰ ਸਮਾਂ ਰਹਿਣ ਲਈ ਮਿਲਿਆ ਨਾ ਉਹ ਸਮਾਂ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਹੀ ਇਹਦੇ ਅੰਦਰ ਵੀ ਫਲ ਆ ਅਨਹਦ ਸ਼ਬਦ ਇਹਦੇ ਅੰਦਰ ਪ੍ਰਕਾਸ਼ ਆ। ਕਹਿੰਦੇ ਸਮਾਂ ਪੁੱਗਣ ਤੋਂ ਪਹਿਲਾਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਉਹਦਾ ਸਵਾਦ ਚੱਖ ਲੈ ਅਤੇ ਚੱਖ ਲੈ ਜਿੱਦਣ ਇਹ ਜਿਹੜਾ ਸਰੀਰ ਆ ਨਾ ਜਦੋਂ ਭੁੰਜੇ ਡੱਗੇਗਾ ਕਹਿੰਦਾ ਭਾਵ ਤੂੰ ਸਰੀਰ ਛੱਡ ਦੇਗਾ ਅਤੇ ਕੀ ਹੋਏਗਾ ਉਸ ਤੋਂ ਬਾਅਦ ਵਿੱਚ ਬਹੁਤ ਨਾ ਲੱਗੇ ਡਾਰ ਡਾਰ ਦਾ ਭਾਵ ਟਾਹਣੀ ਕਹਿੰਦੇ ਮੁੜ ਕੇ ਉਹ ਫਲ ਜਿਹੜਾ ਟਾਹਣੀ ਨਾਲ ਲੱਗ ਨਹੀਂ ਸਕਦਾ ਅਤੇ ਗੁਰੂ ਜੀ ਸਮਝਾਉਣ ਲੱਗੇ ਕਹਿੰਦੇ ਮਨਾ ਜਿੱਦਣ ਇਹ ਸਰੀਰ ਦਾ ਸਮਾਂ ਖਤਮ ਹੋ ਗਿਆ ਉਸ ਤੋਂ ਬਾਅਦ ਵਿੱਚ ਤੇਰੇ ਕੋਲ ਪਰਮਾਤਮਾ 'ਚ ਮਿਲਿਆ ਨਹੀਂ ਜਾਣਾ। ਸਿਰਫ ਸਮਾਂ ਤੇਰੇ ਕੋਲ ਓਨਾ ਹੀ ਹੈ ਕਿ ਜਿੰਨੇ ਸਮੇਂ ਦੇ ਅੰਦਰ ਤੂੰ ਉਸ ਪਰਮਾਤਮਾ 'ਚ ਲੀਨ ਹੋ ਸਕਦਾ ਹੈ ਉਹ ਕੇਵਲ ਤਾਂ ਕੇਵਲ ਇਸ ਸਰੀਰ ਵਿੱਚ ਜਿੰਨੇ ਚਿਰ ਤੈਨੂੰ ਸਾਹ ਆਉਂਦੇ ਆ ਨਾ ਉਨ੍ਹਾਂ ਚਿਰ ਆ। ਜਿੱਦਣ ਇਹਦੇ 'ਚੋਂ ਸਾਹ ਖਤਮ ਹੋ ਗਏ ਨਾ ਭਾਈ ਉਸ ਤੋਂ ਬਾਅਦ ਵਿੱਚ ਤੇਰੇ ਕੋਲ ਉੱਥੇ ਪਹੁੰਚਿਆ ਨਹੀਂ ਜਾਣਾ। ਇਸਦਾ ਮਤਲਬ ਕਿ ਫਲ ਰੁੱਖ 'ਤੇ ਲੱਗਾ ਲੱਗਾ ਖਾਣਾ ਆ ਤੋੜ ਕੇ ਅਤੇ ਗੁਰੂ ਜੀ ਸਮਝਾਉਣਾ ਕਰਦੇ ਆ ਕਿ ਉਸ ਪਰਮਾਤਮਾ ਦੀ ਪ੍ਰਾਪਤੀ ਇਸ ਸਰੀਰ ਦੇ ਰਹਿੰਦਿਆਂ ਰਹਿੰਦਿਆਂ ਹੋਣੀ ਆ ਅਤੇ ਕੋਸ਼ਿਸ਼ ਕਰ ਫਿਰ ਤੂੰ ਜੇ ਰਹਿੰਦਿਆਂ ਰਹਿੰਦਿਆਂ ਹੋਣੀ ਹੈ ਅਤੇ ਤੂੰ ਮਨ ਬਿਰਤੀ ਐਸੀ ਬਣਾ। ਹੁਣ ਦੇਖਣਾ ਸਾਡੀ ਮਨ ਬਿਰਤੀ ਕੈਸੀ ਹੈ। ਅਸੀਂ ਗੁਰੂ ਘਰ ਜਾਂਦੇ ਹਾਂ ਕੁਛ ਲੋਕ ਗੁਰੂ ਘਰ ਨਹੀਂ ਜਾਂਦੇ ਅਤੇ ਅਸੀਂ ਕੀ ਕਰਦੇ ਹਾਂ ਜਿਹੜਾ ਗੁਰੂ ਘਰ ਜਾਂਦਾ ਆ ਉਹ ਆਪਣੇ ਮਨ ਵਿੱਚ ਟਿਕਾ ਕੇ ਬਹਿ ਜਾਂਦਾ ਵੀ ਮੈਂ ਤਾਂ ਬਹੁਤ ਉੱਚਾ ਅਤੇ ਸੁੱਚਾ ਹਾਂ ਅਤੇ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ ਧਿਆਨ ਦੇਣਾ ਗੁਜਰੀ ਮਹਲਾ ਤੀਜਾ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਨਾਨਕ ਸੰਸਾਰ ਨੂੰ ਉਪਦੇਸ਼ ਦੇਣ ਲੱਗੇ ਸਮਝਾਉਣ ਲੱਗੇ ਕੀ ਕਹਿਣ ਲੱਗੇ ਕਹਿੰਦੇ ਨਾ ਕਾਸ਼ੀ ਮਤ ਉਪਜੇ ਨਾ ਕਾਸ਼ੀ ਮਤ ਜਾਏ। ਕਹਿੰਦੇ ਜੱਗ ਵਾਲਿਓ ਇੱਕ ਗੱਲ ਪੱਲੇ ਬੰਨਿਓ ਇਹਨਾਂ ਨੇ ਕਾਸ਼ੀ ਅੱਖਰ ਕਿਉਂ ਵਰਤਿਆ ਪਵਿੱਤਰ ਸਥਾਨ ਲਈ। ਕਹਿੰਦੇ ਮਨਾ ਨਾ ਕਾਸ਼ੀ ਮਤ ਉਪਜੇ ਕਹਿੰਦਾ ਕਿਸੇ ਪਵਿੱਤਰ ਸਥਾਨ 'ਤੇ ਜਾਈਏ ਤਾਂ ਜ਼ਰੂਰੀ ਨਹੀਂ ਹੈ ਕਿ ਉੱਥੇ ਜਿਹੜੀ ਸਾਨੂੰ ਅਕਲ ਆ ਜਾਂਦੀ ਹੈ ਉੱਥੋਂ ਸਾਨੂੰ ਕੋਈ ਗਿਆਨ ਮਿਲ ਜਾਂਦਾ। ਕਹਿੰਦਾ ਕਿਉਂ ਕਹਿਣ ਲੱਗੇ ਨਾ ਕਾਸ਼ੀ ਮਤ ਜਾਏ ਕਹਿੰਦੇ ਨਾ ਇਹ ਵੀ ਗੱਲ ਨਹੀਂ ਹੈਗੀ ਵੀ ਜੇ ਕੋਈ ਗੁਰੂ ਘਰ ਨਹੀਂ ਜਾਂਦਾ ਕਿਸੇ ਪਵਿੱਤਰ ਸਥਾਨ 'ਤੇ ਨਹੀਂ ਜਾਂਦਾ ਤੇ ਉਹਦੇ ਕੋਲ ਅਕਲ ਨਹੀਂ ਹੋ ਸਕਦੀ, ਉਹਨੂੰ ਮਤ ਨਹੀਂ ਆ ਸਕਦੀ, ਉਹਨੂੰ ਸੋਝੀ ਨਹੀਂ ਆ ਸਕਦੀ, ਉਹਨੂੰ ਗਿਆਨ ਨਹੀਂ ਮਿਲ ਸਕਦਾ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਵੀ ਧਿਆਨ ਕਰ, ਕਹਿੰਦੇ ਸਤਿਗੁਰ ਮਿਲਿਆ ਮਤ ਉਪਜੇ। ਦੇਖੋ, ਸਤਿਗੁਰ ਮਿਲਿਆ ਮਤ ਉਪਜੇ ਤਾਂ ਇਹ ਸੋਝੀ ਪਾਏ। ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਤੂੰ ਗੁਰੂ ਘਰ ਗਿਆ, ਕਿਸੇ ਪਵਿੱਤਰ ਸਥਾਨ 'ਤੇ ਗਿਆ ਹੈ, ਅਤੇ ਜ਼ਰੂਰੀ ਨਹੀਂ ਤੈਨੂੰ ਅਕਲ ਆ ਜਾਊਗੀ। ਕਹਿੰਦਾ ਕਿਉਂ? ਕਿਉਂਕਿ ਗੁਰੂ ਘਰ ਜਾ ਕੇ ਵੀ ਜੇ ਤੇਰੀ ਅੰਦਰ ਦੀ ਖਿੱਚ ਝੂਠੀ ਮੰਗ ਤੱਕ ਹੀ ਰਹੀ ਹੈ, ਤਾਂ ਪਵਿੱਤਰ ਸਥਾਨ 'ਤੇ ਜਾ ਕੇ ਵੀ ਤੈਨੂੰ ਉਸ ਅਕਾਲ ਪੁਰਖ ਦੀ ਮਤ ਨਹੀਂ ਮਿਲ ਸਕਦੀ, ਤੈਨੂੰ ਉਸ ਮਾਰਗ ਦੀ ਸੋਝੀ ਨਹੀਂ ਆ ਸਕਦੀ, ਹੈ ਨਾ। ਅਤੇ ਜ਼ਰੂਰੀ ਨਹੀਂ ਹੈ ਕਿ ਕੋਈ ਬੰਦਾ ਘਰ ਬੈਠਾ ਉਹ ਗੁਰੂ ਘਰ ਗਿਆ ਹੀ ਨਹੀਂ, ਕਿਸੇ ਪਵਿੱਤਰ ਸਥਾਨ 'ਤੇ ਗਿਆ ਹੀ ਨਹੀਂ, ਅਤੇ ਉਹਨੂੰ ਮਤ ਨਹੀਂ ਆ ਸਕਦੀ। ਕਹਿੰਦੇ ਉਹਨੂੰ ਵੀ ਮਤ ਆ ਸਕਦੀ ਹੈ, ਪਰ ਕਦੋਂ ਆ ਸਕਦੀ ਹੈ? ਕਹਿੰਦੇ ਸਤਿਗੁਰ ਮਿਲਿਆ ਮਤ ਉਪਜੇ। ਹੁਣ ਧਿਆਨ ਦਿਓ, ਸਤਿਗੁਰ ਮਿਲਿਆ। ਹੁਣ ਆਪਾਂ ਨੇ ਗੁਰੂ ਦੇ ਲੜ ਲੱਗਣਾ ਕਰ ਲਿਆ, ਗੁਰੂ ਦੇ ਲੜ ਆਪਾਂ ਲੱਗ ਗਏ, ਅਸੀਂ ਬਾਹਰੋਂ ਬਾਣਾ ਪਾ ਲਿਆ, ਅਸੀਂ ਗੁਰੂ ਦੇ ਲੜ ਲੱਗ ਗਏ, ਸਾਡੇ ਮਨ ਦੀ ਸੋਚ ਜਿਹੜੀ ਹੈ ਕੈਸੀ ਬਣ ਗਈ ਹੈ ਕਿ ਅਸੀਂ ਜਦੋਂ ਵੀ ਕਿਤੇ ਜਾਂਦੇ ਹਾਂ ਨਾ, ਤਾਂ ਸਾਨੂੰ ਕੋਈ ਕਹਿੰਦਾ ਵੀ ਤੂੰ ਤਾਂ ਗੁਰੂ ਵਾਲਾ ਆ, ਤੂੰ ਤਾਂ ਗੁਰੂ ਦੇ ਲੜ ਲੱਗ ਚੁੱਕਾ ਹੈ। ਸਾਡੇ ਮਨ 'ਚ ਹਉਮੈ ਆਉਂਦੀ ਹੈ ਵੀ ਅਸੀਂ ਗੁਰੂ ਦੇ ਲੜ ਲੱਗੇ ਹੋਏ, ਅਸੀਂ ਗੁਰੂ ਵਾਲੇ ਹਾਂ, ਕੋਈ ਅਸੀਂ ਐਵੇਂ ਥੋੜ੍ਹੀ ਹਾਂ। ਪਰ ਇੱਥੇ ਗੁਰੂ ਜੀ ਕਹਿ ਕੇ ਸਮਝਾਉਂਦੇ ਆ, ਕਹਿੰਦੇ ਸਤਿਗੁਰ ਮਿਲਿਆ ਮਤ ਉਪਜੇ। ਹੁਣ ਦੇਖੋ, ਗੁਰੂ ਵਾਲਾ ਅਤੇ ਇੱਥੇ ਸਤਿਗੁਰ ਮਿਲਿਆ ਅੱਖਰ ਆਇਆ, ਮਿਲਿਆ ਅਤੇ ਵਾਲਾ 'ਚ ਫਰਕ ਕੀ ਹੈ? ਇਹ ਵਿਚਾਰ ਕਰੀਏ। ਅੱਜ ਕੀ ਹੋਇਆ, ਇੱਕ ਦਿਨ ਕੋਈ ਗੁਰਸਿੱਖ ਪਿਆਰਾ, ਉਹਨੂੰ ਕੋਈ ਐਮਰਜੈਂਸੀ 'ਚ ਕਿਤੇ ਜਾਣਾ ਸੀ, ਅਤੇ ਉਹਨੇ ਕਿਸੇ ਆਪਣੇ ਯਾਰ ਦੋਸਤ ਦਾ ਸਕੂਟਰ ਲੈ ਲਿਆ। ਸਕੂਟਰ ਲੈ ਕੇ ਨਾ ਤੂੰ ਕਿਸੇ ਨੂੰ ਮਿਲਣ ਚਲਾ ਗਿਆ। ਜਦੋਂ ਮਿਲਣ ਗਿਆ ਨਾ, ਤਾਂ ਤੁਸੀਂ ਦੇਖਿਆ ਪਹਿਲਾਂ ਅਸੀਂ ਸਕੂਟਰ ਬੜੇ ਥੋੜ੍ਹੇ ਹੁੰਦੇ ਸੀਗੇ, ਕਿਸੇ ਕੋਲ ਹੁੰਦੇ ਸੀ। ਉਹ ਸਕੂਟਰ ਲੈ ਕੇ ਮਿਲਣ ਗਿਆ ਨਾ ਜਿਸ ਵੇਲੇ, ਅਤੇ ਜਿਹਨੂੰ ਮਿਲਣ ਗਿਆ, ਜਿਹਦੇ ਘਰ ਗਿਆ, ਉਹ ਜਾਣਦਾ ਸੀ ਵੀ ਇਹ ਤਾਂ ਸਕੂਟਰ ਫਲਾਣੇ ਸੋਹਦਾ। ਤੂੰ ਕੀ ਕਹਿੰਦਾ? ਕਹਿੰਦਾ ਗੱਲ ਸੁਣ, ਇਹ ਸਕੂਟਰ ਨੱਥੇ ਵਾਲਾ ਆ, ਇਹ ਸਕੂਟਰ ਉਹਦਾ ਆ, ਤੇਰਾ ਨਹੀਂ ਹੋਇਆ ਜੇ, ਠੀਕ, ਇਹ ਉਹਦਾ। ਕਹਿੰਦਾ ਭਾਵ ਕਿ ਅਸੀਂ ਗੁਰੂ ਵਾਲੇ ਹਾਂ, ਅਸੀਂ ਗੁਰੂ ਦੇ ਨਹੀਂ ਹੋਏ ਜੇ, ਮਿਲਿਆ ਅਤੇ ਵਾਲਾ 'ਚ ਫਰਕ ਕੀ ਹੈ? ਵੀ ਅਸੀਂ ਯੂਨੀਫਾਰਮ ਪਾ ਲਈ ਹੈ, ਠੀਕ ਹੈ, ਅਸੀਂ ਗੁਰੂ ਦੇ ਲੜ ਲੱਗ ਗਏ ਹਾਂ, ਅਸੀਂ ਗੁਰੂ ਵਾਲੇ ਬਣ ਗਏ ਹਾਂ, ਪਰ ਅਸੀਂ ਗੁਰੂ ਦੇ ਅਜੇ ਨਹੀਂ ਹੋਏ। ਕਿਸ ਤਰ੍ਹਾਂ? ਹੁਣ ਕੀ ਹੋਇਆ? ਹੁਣ ਉਹ ਸਕੂਟਰ ਜਿਹੜਾ ਸੀ ਨਾ, ਉਸ ਬੰਦੇ ਨੇ 2-4 ਮਹੀਨੇ ਬਾਅਦ ਖਰੀਦ ਲਿਆ, ਸਕੂਟਰ ਖਰੀਦ ਲਿਆ, ਉਹਦੇ ਕੋਲ ਰਹਿਣ ਲੱਗ ਪਿਆ ਹੁਣ। ਕਿਉਂ? ਉਹ ਘਰ ਦਿੰਦਾ ਹੀ ਨਹੀਂ ਹੁਣ ਸਕੂਟਰ, ਕਿਉਂਕਿ ਉਹਨੇ ਖਰੀਦ ਲਿਆ। ਹੁਣ ਦਿਨੇ ਵੀ ਉਹਦੇ ਕੋਲ ਰਹੂਗਾ, ਰਾਤ ਵੀ ਉਹਦੇ ਕੋਲ ਰਹੂਗਾ, ਜਿੱਥੇ ਮਰਜ਼ੀ ਜਾਵੇ ਉਹ ਸਕੂਟਰ ਉਹਦੇ ਕੋਲ ਹੈ। ਹੁਣ ਕੀ ਹੋਇਆ? ਇੱਕ ਦਿਨ ਉਹ ਫਿਰ ਸੱਜਣ ਮਿਲਿਆ, ਕਹਿੰਦਾ ਭਾਈ ਸਾਹਿਬ ਸਕੂਟਰ ਨੱਥੇ ਵਾਲਾ। ਕਹਿੰਦਾ ਨਹੀਂ ਭਾਅ ਜੀ, ਹੁਣ ਮੈਂ ਖਰੀਦ ਲਿਆ, ਹੁਣ ਇਹ ਮੇਰਾ ਆ। ਹੁਣ ਕੀ ਕਹਿੰਦਾ? ਅੱਛਾ, ਇਹ ਸਕੂਟਰ ਤੇਰਾ ਆ, ਹੁਣ ਤੇਰਾ ਹੋ ਗਿਆ। ਕਿਹੜੀ ਗੱਲੋਂ? ਅੱਗੇ ਵਾਲਾ ਸੀ, ਅਤੇ ਵਾਲਾ ਦਾ ਮਤਲਬ ਕੀ ਸੀ? ਵੀ ਜਦੋਂ ਮੈਨੂੰ ਲੋੜ ਪੈਂਦੀ ਉਦੋਂ ਮੈਂ ਮੰਗ ਕੇ ਲਿਆਉਂਦਾ ਸੀ, ਹੁਣ ਮੈਂ ਪੈਸੇ ਦੇ ਕੇ ਖਰੀਦ ਲਿਆ, ਹੁਣ ਮੈਂ ਦਿਨੇ ਰੱਖਾਂ, ਮੈਂ ਰਾਤ ਰੱਖਾਂ, ਮੈਂ ਜਦੋਂ ਮਰਜ਼ੀ ਜਾਵਾਂ, ਹੁਣ ਮੇਰਾ ਹੱਕ ਆ। ਅਤੇ ਗੁਰੂ ਜੀ ਕਹਿੰਦੇ, ਜਿੰਨਾ ਚਿਰ ਵਾਲਾ ਆ ਨਾ ਤੂੰ, ਉਨਾ ਚਿਰ ਤੇਰਾ ਗੁਰੂ ਦੇ ਨਾਲ ਕੋਈ ਨਾਤਾ ਨਹੀਂ, ਤੂੰ 24 ਘੰਟੇ ਗੁਰੂ ਨਾਲ ਨਹੀਂ ਜੁੜਿਆ ਰਹਿੰਦਾ। ਅਤੇ ਜਿੱਦਣ ਸਤਿਗੁਰ ਮਿਲਿਆ ਮਤ ਉਪਜੇ, ਜਿੱਦਣ ਤੇਰਾ ਗੁਰੂ ਨਾਲ ਮਿਲਾਪ ਹੋ ਜਾਏਗਾ ਨਾ, ਕਿੱਥੋਂ? ਮਨ ਤੋਂ ਵਰਦੀ ਪਈ ਗੁਰੂ ਵਾਲਾ, ਅਤੇ ਗੁਰੂ ਦੀ ਮਤ ਲੈ ਲਈ, ਅਤੇ ਗੁਰੂ ਨੂੰ ਮਿਲਾਪ ਹੋ ਗਿਆ, ਗੁਰੂ ਦਾ ਹੋ ਗਿਆ। ਹੁਣ ਗੁਰੂ ਜੀ ਕਹਿੰਦੇ, ਕਹਿੰਦੇ ਹੁਣ ਮੇਰਾ ਹੋ ਗਿਆ, ਮੈਂ ਇਹਦਾ ਅਤੇ ਇਹ ਮੇਰਾ, ਇਹਦਾ ਅਤੇ ਮੇਰਾ ਸੰਬੰਧ ਜੁੜ ਗਿਆ। ਸਤਿਗੁਰ ਮਿਲਿਆ, ਮਿਲਿਆ ਦਾ ਭਾਵ ਕੀ ਹੈ? ਮਿਲਾਪ। ਮਿਲਾਪ ਕੀ ਚੀਜ਼ ਆ? ਧਿਆਨ ਦੇਣਾ। ਹੁਣ ਆਪਾਂ ਇੱਕ ਗੋਲੀ ਲੈਂਦੇ ਹਾਂ, ਜਿੱਦਾਂ ਡਿਸਪਿਨ ਦੀ ਗੋਲੀ ਲਈਏ, ਉਹ ਪਾਣੀ 'ਚ ਡਿਜ਼ੋਲਵ ਹੋ ਜਾਂਦੀ ਹੈ। ਡਿਸਪਿਨ ਦੀ ਗੋਲੀ ਖਾਣ ਲੱਗਾ ਬੱਚਾ ਸੀ, ਉਹਨੂੰ ਪਤਾ ਨਹੀਂ ਸੀ ਵਿਚਾਰੇ ਨੂੰ। ਉਹ ਕਹਿੰਦਾ ਜੀ ਮੇਰੇ ਸਿਰ ਪੀੜ ਬੜੀ ਹੁੰਦੀ ਹੈ। ਅਤੇ ਡਾਕਟਰ ਸਾਹਿਬ ਵੀ ਕਹਿਣ ਲੱਗੇ, ਕੋਈ ਨਹੀਂ, ਉਹਨੇ ਠੀਕ ਹੋ ਜਾਂਦਾ। ਥੋੜ੍ਹਾ ਪਾਣੀ ਲਿਆ, ਪਾਣੀ ਲਿਆਉਂਦਾ ਉਹਨਾਂ ਨੇ ਗੋਲੀ ਵਿੱਚ ਪਾ ਦਿੱਤੀ। ਕਹਿੰਦਾ ਪਾਣੀ ਪੀ ਲਾ। ਕਹਿੰਦਾ ਤੁਸੀਂ ਕਹਿੰਦੇ ਸੀ ਗੋਲੀ ਦਿੰਦਾ, ਠੀਕ ਹੈ। ਉਹ ਕੀ ਕਹਿੰਦੇ? ਉਹ ਕਹਿੰਦੇ ਗੋਲੀ ਪਾਤੀ ਹੈ, ਵਿੱਚ ਪਾਤੀ ਹੈ ਅਤੇ ਗੋਲੀ ਵਿੱਚ ਮਿਲ ਗਈ ਹੈ। ਕਹਿੰਦਾ ਭਾਵ ਗੋਲੀ ਵਿੱਚ ਮਿਲ ਗਈ ਹੈ, ਹੁਣ ਗੋਲੀ ਦੀ ਵੱਖਰੀ ਪਛਾਣ ਨਹੀਂ ਹੋਣ ਰਹੀ, ਉਹ ਵਿੱਚ ਮਿਲ ਗਈ ਹੈ। ਜਿੱਦਣ ਸਾਡੀ ਮਤ ਆਪਣੇ ਆਪ ਨੂੰ ਛੱਡ ਬੈਠੀ, ਤੇ ਸਾਡੇ ਅੰਦਰ ਗੁਰੂ ਦੀ ਮੱਤ ਆ ਕੇ ਡਿੱਗੀ, ਉਹਦੇ ਅਸੀਂ ਗੁਰੂ 'ਚ ਮਿਲ ਗਏ। ਇੱਥੇ ਗੁਰੂ ਜੀ ਕਹਿੰਦੇ ਸਤਿਗੁਰ ਮਿਲਿਆ ਮੱਤ ਉਪਜੇ। ਕਹਿੰਦੇ ਜਿਹਨਾਂ ਦਾ ਮਿਲਾਪ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਹੋ ਜਾਂਦਾ, ਜਿਹਨਾਂ ਦੀ ਮੱਤ ਕੇਵਲ ਤਾਂ ਕੇਵਲ ਗੁਰੂ ਚਰਨਾਂ ਨਾਲ ਜੁੜੀ ਰਹਿੰਦੀ ਹੈ, ਕੋਈ ਆਪਣੀ ਮਨ ਦੀ ਝੂਠੀ ਮੰਗ ਤਿਸ਼ਨਾਮ ਭਾਵਨਾਵਾਂ ਕੋਈ ਗੁਰੂ ਦੇ ਚਰਨਾਂ 'ਚ ਨਹੀਂ ਰੱਖਦੇ, ਕਹਿੰਦੇ ਉਹਨਾਂ ਦਾ ਮਿਲਾਪ ਗੁਰੂ ਨਾਲ ਹੋ ਜਾਂਦਾ ਹੈ। ਸਤਿਗੁਰ ਮਿਲਿਆ ਮੱਤ ਉਪਜੇ, ਕਹਿੰਦੇ ਫਿਰ ਉਹਨਾਂ ਦੇ ਅੰਦਰ ਉਸ ਪਰਮਾਤਮਾ ਦੀ ਪ੍ਰਾਪਤੀ ਦੀ ਜਿਹੜੀ ਸਾਨੂੰ ਅਕਲ ਚਾਹੀਦੀ, ਜਿਹੜੀ ਸੋਝੀ ਚਾਹੀਦੀ, ਉਹ ਪੈਦਾ ਹੋ ਜਾਂਦੀ ਹੈ। ਸਤਿਗੁਰ ਮਿਲਿਆ ਮੱਤ ਉਪਜੇ ਤਾਂ ਇਹ ਸੋਝੀ ਪਾਏ, ਕਹਿੰਦੇ ਤਾਂ ਜਿਹੜਾ ਮਨ ਆ ਨਾ ਇਹ ਸੋਝੀ ਪਾਉਂਦਾ। ਸੋਝੀ ਕਾਹਦੀ ਪਾਉਂਦਾ ਕਿ ਮੈਨੂੰ ਇਹ ਜਨਮ ਮਿਲਿਆ ਕਦ ਲਈ ਹੈ ਅਤੇ ਮੈਂ ਜਾਣਾ ਕਿੱਧਰ ਆ। ਨਹੀਂ ਤਾਂ ਆਮ ਬੰਦੇ ਨੂੰ ਰਸਤਾ ਨਹੀਂ ਪਤਾ ਜਾਣਾ ਕਿੱਥੇ ਅਸੀਂ। ਕਈ ਵਾਰੀ ਦੇਖਿਓ ਆਪ ਜੀ ਜ਼ਿੰਦਗੀ ਦੇ ਅੰਦਰ, ਕਈ ਇਨਸਾਨ ਆਪਣੀ ਜ਼ਿੰਦਗੀ ਇੱਦਾਂ ਹੀ ਬਰਬਾਦ ਕਰੀ ਜਾਂਦੇ। ਇੱਦਾਂ ਹੀ ਬੜੀ ਅੱਛੀ ਗੱਲ ਲੱਗੀ ਕਿ ਗੁਰੂ ਸਾਹਿਬਾਨ ਆਪ ਜੀ ਨੂੰ ਸਮਝਾਉਣਾ ਕਰਦੇ ਪਏ ਆ, ਕਹਿੰਦੇ ਪੁਰਾਣੀ ਐਸੀ ਮੱਤ ਬਣਾ, ਐਸੀ ਮੱਤ ਬਣਾ। ਦੇਖੋ ਮੱਤ ਬਣਾਉਣ ਦੀ ਗੱਲ ਇੱਕ ਆਪ ਜੀ ਧਿਆਨ ਦੇਣਾ, ਅੱਜ ਆਪਾਂ ਗੁਰੂ ਚਰਨਾਂ 'ਚ ਜਾਂਦੇ ਹਾਂ, ਕਿਸੇ ਸਾਧੂ ਕੋਲ ਜਾਂਦੇ ਹਾਂ, ਕਿਸੇ ਮਹਾਂਪੁਰ ਕੋਲ ਜਾਂਦੇ ਹਾਂ, ਸਾਡੇ ਅੰਦਰ ਦੀ ਖਿੱਚ ਜਿਹੜੀ ਹੈ ਨਾ ਪਤਾ ਕੀ ਹੈ, ਸਾਡੇ ਕੋਲ ਟਾਈਮ ਥੋੜ੍ਹਾ ਆ, ਠੀਕ ਸਾਡੇ ਕੋਲ ਟਾਈਮ ਥੋੜ੍ਹਾ, ਸਾਡੇ ਕੋਲ ਟਾਈਮ ਹੈ ਨਹੀਂ ਜਲਦੀ ਜਲਦੀ ਗੱਲ ਸੁਣਾਉਣੀ, ਕੋਈ ਸੁਣਾ ਦਿਓ। ਕਹਿੰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਮੇਂ ਦੀ ਗੱਲ ਆ। ਕਹਿੰਦੇ ਇੱਕ ਗੁਰਸਿੱਖ ਪਿਆਰਾ ਕਿਤੇ ਸੰਗਤ 'ਚ ਬੈਠਾ ਸੀ ਅਤੇ ਉੱਥੇ ਉਹਦਾ ਉਹਨੇ ਸਤਸੰਗ ਸੁਣਿਆ ਅਤੇ ਉਹਦੇ ਮਨ 'ਚ ਤੰਗ ਪੈਦਾ ਹੋਈ ਵੀ ਗੁਰੂ ਜੀ ਕੋਲੋਂ ਨਾਮ ਦੀ ਦਾਤ ਲੈ ਲਈਏ। ਜਦੋਂ ਤੰਗ ਪੈਦਾ ਹੋਈ ਤਾਂ ਇੱਕ ਦਿਨ ਕੀ ਹੋਇਆ, ਗੁਰੂ ਚਰਨਾਂ 'ਚ ਪਹੁੰਚ ਗਿਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਗਿਆ। ਜਦੋਂ ਗੁਰੂ ਸਾਹਿਬਾਂ ਦੇ ਕੋਲ ਗਿਆ ਅਤੇ ਜਾ ਕੇ ਨਾ ਨਤਮਸਤਕ ਹੋਇਆ, ਚਰਨਾਂ 'ਚ ਸੀਸ ਰੱਖਿਆ, ਮੱਥਾ ਟੇਕਿਆ, ਉੱਠਿਆ ਅਤੇ ਗੁਰੂ ਸਾਹਿਬਾਂ ਨੇ ਕਹਿੰਦੇ ਆਪ ਹੀ ਗੁਰਸਿੱਖਾ ਕਿੱਧਰ ਆਇਆ? ਅਤੇ ਗੁਰਸਿੱਖ ਪਿਆਰਾ ਕੀ ਕਹਿੰਦਾ, ਕਹਿੰਦਾ ਪਾਤਸ਼ਾਹ ਨਾਮ ਦਾ ਲੈਣਾ ਹੈ, ਨਾਮ ਦੀ ਦਾਤ ਲੈਣਾ ਹੈ, ਕਿਰਪਾ ਕਰ ਦਿਓ ਨਾਮ ਦੀ ਦਾਤ ਦਿਓ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਕਹਿੰਦੇ, ਕਹਿੰਦੇ ਨਾਮ ਲੈਣਾ ਬਈ? ਕਹਿੰਦੇ ਹਾਂ ਪਾਤਸ਼ਾਹ ਨਾਮ ਦੀ ਦਾਤ ਲੈਣਾ ਹੈ, ਨਾਮ ਦੀ ਕਿਰਪਾ ਕਰੋ। ਕਹਿੰਦੇ ਵਾਹ ਬਈ ਵਾਹ, ਦਾਤ ਬੜੀ ਮਹਿੰਗੀ ਮੰਗੀ ਬਈ। ਅਤੇ ਉਹ ਕੀ ਕਹਿੰਦਾ, ਕਹਿੰਦਾ ਪਾਤਸ਼ਾਹ ਦਾਤ ਲੈਣਾ ਮੈਨੂੰ ਕਿਤੋਂ ਪਤਾ ਲੱਗਾ ਵੀ ਗੁਰੂ ਸਾਹਿਬਾਂ ਕੋਲ ਨਾਮ ਮਿਲਦਾ, ਜੇ ਨਾਮ ਮਿਲ ਜਾਏ ਤਰ ਜਾਈਦਾ। ਅਤੇ ਗੁਰੂ ਸਾਹਿਬਾਂ ਕੀ ਕਹਿੰਦੇ, ਕਹਿੰਦੇ ਅਜੇ ਪਤਾ ਹੀ ਲੱਗਾ, ਅਜੇ ਮਨ ਬਣਿਆ ਨਹੀਂ, ਅਜੇ ਭਾਂਡਾ ਬਣਿਆ ਨਹੀਂ ਜਿਹ 'ਚ ਮੈਂ ਦਾਤ ਪਾ ਦੇਵਾਂ। ਅਤੇ ਪਤਾ ਕੀ ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ, ਇਸ਼ਾਰਾ ਕਰਦੇ ਆ, ਗੁਰੂ ਸਾਹਿਬਾਂ ਕੋਲ ਡੰਗਰ ਬੱਧੇ ਸਨ, ਇਸ਼ਾਰਾ ਕਰਦੇ ਕਹਿੰਦੇ ਜਾ ਉਹ ਮੱਝਾਂ ਗਾਵਾਂ ਨੂੰ ਪੱਠੇ ਪਾ, ਜਾ ਕੇ ਉਹਨਾਂ ਦਾ ਗੋਹਾ ਚੁੱਕ ਅਤੇ ਜਦੋਂ ਸਮਾਂ ਆਊਗਾ ਤੈਨੂੰ ਆਵਾਜ਼ ਮਾਰ ਲਵਾਂਗੇ। ਗੁਰੂ ਪਿਆਰੀ ਸਾਸ ਜੀ, 2-4 ਸਾਲ ਬਤੀਤ ਹੋ ਗਏ, 2-4 ਸਾਲ ਬਤੀਤ ਹੋ ਗਏ, ਉਹ ਗੁਰਸਿੱਖ ਪਿਆਰਾ ਮੱਝਾਂ ਦੀ ਸੇਵਾ ਕਰਦਾ, ਆਪ ਲਿਬੜਿਆ ਰਹਿੰਦਾ ਅਤੇ ਗੁਰੂ ਸਾਹਿਬਾਂ ਦੀਆਂ ਮੱਝਾਂ ਨੂੰ ਲਿਬੜਨ ਨਹੀਂ ਦਿੰਦਾ। ਕਿਸੇ ਨੇ ਉਹਨੂੰ ਪੁੱਛਿਆ, ਕਹਿੰਦੇ ਗੱਲ ਸੁਣ ਉਹ ਯਾਰ, ਜਦੋਂ ਦਾ ਤੂੰ ਆਇਆ ਨਾ ਡੰਗਰ ਲਿਬੜਦੇ ਹੀ ਨਹੀਂ ਹੈ ਅਤੇ ਤੂੰ ਆਪ ਲਿਬੜਿਆ ਰਹਿੰਦਾ। ਕਹਿੰਦਾ ਭਾਈ ਗੱਲ ਸੁਣ, ਗੁਰੂ ਸਾਹਿਬਾਨ ਕਹਿੰਦੇ ਆ ਵੀ ਜਦੋਂ ਸਮਾਂ ਆਊਗਾ ਤੈਨੂੰ ਆਵਾਜ਼ ਮਾਰ ਲਵਾਂਗਾ, ਜੇ ਮਨ ਬਣਿਆ ਨਹੀਂ ਹੈ ਨਾਮ ਦੀ ਦਾਤ ਵਾਲਾ, ਠੀਕ ਹੈ, ਅਤੇ ਭਾਈ ਮੇਰੀ ਸੇਵਾ ਲੱਗੀ ਆ ਮੱਝਾਂ ਨੂੰ ਸਾਂਭਣ ਦੀ, ਠੀਕ ਹੈ, ਕਿਉਂਕਿ ਸੇਵਾ ਨਾਲ ਮਨ ਨੀਵਾਂ ਹੁੰਦਾ ਜੇ। ਉਹ ਕਹਿੰਦਾ ਮੈਂ ਆਪਣਾ ਕੰਮ ਕਰਨ ਰਿਹਾ ਹਾਂ, ਪਤਾ ਨਹੀਂ ਗੁਰੂ ਸਾਹਿਬਾਨ ਨੇ ਕਦੋਂ ਮੈਨੂੰ ਦਾਤ ਦੇਣੀ ਆ, ਕਦੋਂ ਮੇਰਾ ਭਾਂਡਾ ਉਹ ਸਾਫ਼ ਹੋਣਾ ਆ, ਇਸ ਕਰਕੇ ਮੈਂ ਚਾਹੁੰਦਾ ਵੀ ਗੁਰੂ ਸਾਹਿਬਾਨ ਦੀਆਂ ਮੱਝਾਂ ਨੂੰ ਕੋਈ ਗੰਦਗੀ ਨਾ ਲੱਗੇ, ਉਹ ਮੱਝਾਂ ਨੂੰ ਨਵਾਉਂਦਾ ਰਿਹਾ ਕਰੇ, ਗੋਹਾ ਸੁੱਕਦਾ ਰਿਹਾ ਕਰੇ। ਗੁਰੂ ਰੂਪ ਪਿਆਰੀ ਸਤਸੰਗਤ ਜੀ, ਉਹ ਸਮਾਂ ਆਇਆ 2-4 ਸਾਲ ਬਾਅਦ, ਕੈਸਾ ਸਮਾਂ ਆਇਆ, ਇੱਕ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਸ ਇਲਾਕੇ ਦਾ ਬਾਦਸ਼ਾਹ ਮਿਲਣ ਲਈ ਆ ਰਿਹਾ ਸੀ। ਬਾਦਸ਼ਾਹ ਜਦੋਂ ਬਾਦਸ਼ਾਹ ਮਿਲਣ ਆ ਰਿਹਾ ਸੀ ਅਤੇ ਕੀ ਹੋਇਆ, ਇੱਕ ਸਿੰਘ ਆਇਆ, ਕਹਿੰਦੇ ਪਾਤਸ਼ਾਹ, ਗੁਰੂ ਅਰਜਨ ਦੇਵ ਪਾਤਸ਼ਾਹ, ਕਹਿੰਦੇ ਪਾਤਸ਼ਾਹ ਜੇ ਹੁਕਮ ਹੋਵੇ ਅਤੇ ਅੱਜ ਆਪ ਜੀ ਨੂੰ ਬਾਦਸ਼ਾਹ ਮਿਲਣ ਆ ਰਿਹਾ, ਅਤੇ ਜੇ ਹੁਕਮ ਹੋਵੇ ਅਤੇ ਰਸਤੇ 'ਚ ਟਾਟ ਵਿਛਾ ਦਈਏ ਜਦੋਂ ਦੀ ਲੰਘਣਾ ਉਹਨੇ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵਿਛਾ ਦਿਓ, ਕੋਈ ਗੱਲ ਨਹੀਂ। ਵੀ ਫਿਰ ਕੀ ਬਣਿਆ, ਉਹਦੇ ਭਾਗਾਂ ਦਾ ਸਤਿਕਾਰ ਆ, ਧਿਆਨ ਦੇਣਾ ਏਡੀ ਗੱਲ ਨਹੀਂ, ਗੁਰੂ ਦੇ ਚਰਨਾਂ 'ਚ ਹਰ ਕਿਸੇ ਬੰਦੇ ਨੂੰ ਸਤਿਕਾਰ ਮਿਲਦਾ। ਗੁਰੂ ਦੇ ਚਰਨਾਂ ਦੇ ਵਿੱਚ ਤਾਂ ਨਕਰਮੇ ਨੂੰ ਵੀ, ਪਾਪੀ ਨੂੰ ਵੀ ਸਤਿਕਾਰ ਓਨਾ ਹੀ ਮਿਲਦਾ ਹੈ। ਗੁਰੂ ਸਾਹਿਬਾਨ ਕਹਿੰਦੇ ਵਿਛਾ ਦਿਓ ਟਾਟ, ਵਿਛਾ ਦਿਓ। ਟਾਟ ਵਿਛਾ ਦਿੱਤੇ ਅਤੇ ਗੁਰੂ ਸਾਹਿਬਾਂ ਬਾਹਰ ਖੜ੍ਹੇ ਸੀ, ਉਹ ਟਾਟ ਵਿਛਾਉਣ ਡਏ ਸਨ ਸਿੰਘ ਅਤੇ ਗੁਰੂ ਸਾਹਿਬਾਂ ਬਾਹਰ ਖੜ੍ਹੇ ਵੇਖਣ ਡਏ। ਉੱਧਰੋਂ ਮੱਝਾਂ ਨੂੰ ਸੇਵਾ ਕਰਦਿਆਂ ਕਰਦਿਆਂ ਗੁਰਸਿੱਖ ਦੀ ਨਿਗਾਹ ਪੈ ਵੀ ਗੁਰੂ ਸਾਹਿਬਾਂ ਅੱਜ ਬਾਹਰ ਖੜ੍ਹੇ ਅਤੇ ਮਨ 'ਚ ਚਾਅ ਚੜ ਗਿਆ ਵੀ ਚੱਲ ਭੱਜ ਕੇ ਮੱਥਾ ਹੀ ਟੇਕਾਂ, ਦਾਤ ਮੰਗਣ ਨਹੀਂ ਆਇਆ ਅੱਜ। ਕਿਹੜੀ ਗੱਲੋਂ? ਵੀ ਗੁਰੂ ਸਾਹਿਬਾਂ ਨੇ ਕਿਹਾ ਸੀ ਤੈਨੂੰ ਆਪੇ ਬੁਲਾ ਲਵਾਂਗੇ, ਦਾਤ ਮੰਗਣ ਨਹੀਂ ਆਇਆ। ਤੁਰ ਪਿਆ, ਜਦੋਂ ਤੁਰਿਆ ਤਾਂ ਭੁੱਲ ਗਿਆ ਵੀ ਮੇਰੇ ਪੈਰ ਲਿਬੜੇ ਆ। ਉਹ ਟਾਟ ਦੇ ਉੱਤੋਂ ਦੀ ਭੱਜਾ ਆਉਣ ਡਿਆ ਅਤੇ ਇੱਕ ਗੁਰਸਿੱਖ ਪਿਆਰੇ ਨੇ ਅੱਗੋਂ ਰੋਕਿਆ, ਕਹਿੰਦਾ ਤੂੰ ਅੰਨਾ ਤਾਂ ਨਹੀਂ, ਇੱਧਰ ਦੀ ਬਾਛਣ ਲੰਘਣ ਅਤੇ ਤੂੰ ਲਿਬੜੇ ਪੈਰ ਗੋਹੇ ਨਾਲ ਉੱਤੋਂ ਲੰਘਣ ਡਿਆ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਆ ਲੈਂਦੇ ਟਾਟ ਇਹਦੇ ਲਈ ਵਿਛੇ ਨੇ, ਆ ਲੈਣ ਦੇ ਟਾਟ ਇਹਦੇ ਲਈ ਵਿਛੇ ਨੇ। ਕਹਿੰਦੇ ਤੁਸੀਂ ਤਾਂ ਕਿਹਾ ਬਾਦਸ਼ਾਹ ਲਈ ਵਿਛਾਉਣੇ ਨੇ। ਉਹ ਕਹਿੰਦੇ ਅਸਲੀ ਬਾਦਸ਼ਾਹ ਉਹ ਆ ਜਿਹਦਾ ਮਨ ਗੁਰੂ ਚਰਨਾਂ ਨਾਲ ਜੁੜ ਜਾਵੇ। ਕਹਿੰਦੇ ਇਹਦਾ ਅੱਜ ਮਨ 'ਚੋਂ ਆਵਾਜ਼ ਆਈ ਆ, ਦੇਖ ਭੱਜਾ ਆਉਣ ਡਿਆ ਆ ਲੈਣ ਦੇ। ਆਇਆ ਅਤੇ ਭੁੱਲ ਗਿਆ ਸਭ ਕੁਛ ਕਿ ਮੈਨੂੰ ਕੁਝ ਕਹਿਣ ਨਾ ਗੁਰੂ ਸਾਹਿਬਾਂ। ਆ ਕੇ ਫਿਰ ਗੁਰੂ ਸਾਹਿਬਾਂ ਦੇ ਚਰਨਾਂ 'ਚ ਨਮਸਕਾਰ ਕੀਤਾ। ਗੁਰੂ ਸਾਹਿਬਾਂ ਨੇ ਚੁੱਕਿਆ ਗਲੇ ਨਾਲ ਲਾ ਕੇ, ਕੀ ਕਹਿੰਦੇ? ਕਹਿੰਦੇ ਆ ਵੀ ਅੱਜ ਤੈਨੂੰ ਨਾਮ ਦੀ ਦਾਤ ਦਈਏ, ਕਿਉਂਕਿ ਤੇਰਾ ਭਾਂਡਾ ਸਾਫ਼ ਹੋ ਗਿਆ, ਤੈਨੂੰ ਨਾਮ ਦੀ ਦਾਤ ਦਈਏ। ਅਤੇ ਨਾਮ ਦੀ ਦਾਤ ਝੋਲੀ 'ਚ ਪਾਈ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਲਾਓ ਸਾਹਿਬ ਇੱਥੇ ਕੀ ਲਿਖਿਆ? ਸਤਿਗੁਰ ਮਿਲਿਆ ਮਤ ਉਪਜੇ, ਤਾਂ ਇਹ ਸੋਝੀ ਪਏ। ਹੁਣ ਸਾਹਿਬ ਲਾਓ, 4 ਸਾਲ ਲੱਗ ਗਏ ਗੁਰੂ ਨਾਲ ਮਿਲਾਪ ਕਰਨ ਲਈ, ਜਿੱਥੇ ਜਾ ਕੇ ਨਾਮ ਦੀ ਸੋਝੀ ਆਉਣੀ ਸੀ, ਨਾਮ ਦੀ ਦਾਤ ਮਿਲਣੀ ਸੀ। 4 ਸਾਲ ਲੱਗ ਗਏ ਗੁਰੂ ਦੀ ਸੋਝੀ, ਉਸ ਗੁਰੂ ਦੇ ਨਾਲ ਮਿਲਾਪ ਹੋਣ ਲਿਆ, ਗੁਰੂ ਕੋਲੋਂ ਸੋਝੀ ਲੈਣ ਲਈ। ਅਤੇ ਆਪਾਂ ਕੀ ਕਹਿੰਦੇ ਹਾਂ ਵੀ ਸਵੇਰੇ ਆਏ ਸਾਂ, ਅਸੀਂ ਅੱਜ ਗੁਰੂ ਦੇ ਚਰਨਾਂ 'ਚ ਮਿਲ ਕੇ ਆਏ, ਮਿਲੇ ਨਹੀਂ ਆਪਾਂ ਅਜੇ, ਅਸੀਂ ਗੁਰੂ ਕੋਲੋਂ ਮਿਲਣ ਲਈ ਆਏ ਹਾਂ। ਧਿਆਨ ਦਿਓ, ਹੁਣ ਦੇਖਿਆ ਜਾਵੇ, ਜਿੱਦਣ ਗੁਰੂ ਸਾਹਿਬ ਨੂੰ ਕਹਿਣ ਡਿਆ ਸੀ ਉਹਨੇ ਕੋਈ ਝੂਠੀ ਦਾਤ ਮੰਗੀ ਨਹੀਂ, ਹੁਣ ਸਿੱਧੀ ਦਾਤ ਮੰਗੀ, ਮੈਨੂੰ ਨਾਮ ਦੀ ਦਾਤ ਚਾਹੀਦੀ ਹੈ। ਉਹਨੇ ਕੋਈ ਝੂਠੀ ਦਾਤ ਨਹੀਂ ਮੰਗੀ, ਮੈਨੂੰ ਕੋਈ ਧੀ ਪੁੱਤਰ ਕਾਰ ਕੋਠੀ 'ਤੇ ਮੰਗਿਆ ਹੀ ਕੁਛ ਨਹੀਂ, ਉਹਨੇ ਦਾਤ ਮੰਗੀ ਨਾਮ ਦੀ। ਪਰ ਗੁਰੂ ਸਾਹਿਬਾਂ ਕੀ ਕਹਿੰਦੇ? ਕਹਿੰਦੇ ਦਾਤ ਦੇਵਾਂ ਕਿੱਦਾਂ, ਤੇਰਾ ਮੇਰਾ ਮਿਲਾਪ ਹੀ ਨਹੀਂ ਹੋਇਆ ਜੇ। ਇਹਨੂੰ ਕਹਿੰਦੇ ਆ ਸਤਿਗੁਰ ਮਿਲਿਆ ਮਤ ਉਪਜੇ। ਹੁਣ ਉਹਦਾ 4 ਸਾਲ ਲੱਗ ਗਏ ਮਿਲਾਪ ਹੁੰਦਿਆਂ, ਅਤੇ ਤਾਂ ਉਹਦੇ ਅੰਦਰੋਂ ਸੋਝੀ ਪੈਦਾ ਹੋਈ ਕਿ ਨਾਮ ਦੀ ਦਾਤ ਲੈਣ ਲੱਗਿਆ ਨੀਵਾਂ ਬਹੁਤ ਹੋਣਾ ਪੈਂਦਾ। ਫਿਰ ਗੁਰੂ ਜੀ ਨੇ ਕੀ ਕੀਤਾ? ਉਹ ਤਾਂ ਇਹ ਸੋਝੀ ਪਾਏ, ਕਹਿੰਦੇ ਤਾਂ ਜਾ ਕੇ ਉਹਨੂੰ ਸੋਝੀ ਆਈ ਵੀ ਯਾਰ ਮੈਂ ਦਾਤ 'ਤੇ ਮੰਗ ਬੈਠਾ, ਦਾਤ ਮੰਗੀ ਸਹੀ ਹੈ, ਪਰ ਮੇਰਾ ਅਜੇ ਗੁਰੂ ਨਾਲ ਮਿਲਾਪ ਨਹੀਂ ਹੋਇਆ। ਹੁਣ ਅੱਗੇ ਦੇਖਣਾ ਗੁਰੂ ਜੀ ਕੀ ਕਹਿਣ ਲੱਗੇ। ਇਸ ਮਨ ਨੂੰ ਕਹਿੰਦੇ ਹਰ ਕਥਾ ਤੂੰ ਸੁਣ ਰੇ ਮਨ, ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ। ਕਹਿੰਦੇ ਮਨਾ, ਗੁਰੂ ਚਰਨਾਂ ਵਿੱਚ ਜਦੋਂ ਬਹਿੰਦਾ ਨਾ ਤੇ ਬਹਿ ਕੇ ਕੀ ਕਰਿਆ ਕਰ? ਹਰ ਕਥਾ ਤੂੰ ਸੁਣ ਰੇ ਮਨ। ਕਥਾ ਦਾ ਭਾਵ ਕੀ ਹੁੰਦਾ ਹੈ? ਉਸ ਪਰਮਾਤਮਾ ਦੀ ਸਿਫਤ ਸਲਾਹ ਸਰਵਣ ਕਰਨੀ, ਉਹਨੂੰ ਕਥਾ ਕਹਿੰਦੇ ਹਾਂ। ਆਪਾਂ ਹੁਣ ਬੈਠੇ ਹਾਂ ਅਤੇ ਕੀ ਕਹਾਂਗੇ? ਕਥਾ ਸੁਣ ਰਹੇ ਹਾਂ। ਇਹਦਾ ਮਤਲਬ ਆਪਾਂ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣ ਰਹੇ ਹਾਂ, ਉਹਦੀ ਉਸਤਤ ਸੁਣ ਰਹੇ ਹਾਂ, ਉਹਦੀ ਵਡਿਆਈ ਸੁਣ ਰਹੇ ਹਾਂ, ਤਾਂ ਉਹਦੀ ਉਸਤਤ ਸੁਣਾਂਗੇ ਤਾਂ ਮਨ 'ਚ ਖਿੱਚ ਪੈਦਾ ਹੋਊਗੀ ਨਾ। ਇਹਨੂੰ ਕਹਿੰਦੇ ਹਰ ਕਥਾ ਸੁਣ ਰਹੇ ਮਨ। ਗੁਰੂ ਜੀ ਇਸ ਮਨ ਨੂੰ ਕਹਿਣ ਲੱਗੇ, ਕਹਿੰਦੇ ਵੀ ਦੇਖ, ਜੇ ਤੇਰਾ ਮੇਰਾ ਕੋਈ ਸੰਬੰਧ ਜੁੜਿਆ ਨਾ ਤਾਂ ਤੂੰ ਸਭ ਤੋਂ ਪਹਿਲਾਂ ਐਸੀ ਅਵਸਥਾ ਬਣਾ ਕਿ ਤੂੰ ਗੁਰੂ ਘਰ ਆ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣਿਆ ਕਰ। ਸਿਫਤ ਸਲਾਹ ਸੁਣਨੀ ਬੜੀ ਜ਼ਰੂਰੀ ਹੈ, ਕਥਾ ਸੁਣਨੀ ਬੜੀ ਜ਼ਰੂਰੀ ਹੈ। ਕਹਿੰਦੇ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣ, ਫਿਰ ਕੀ ਕਹਿਣ ਲੱਗੇ? ਕਹਿੰਦੇ ਸ਼ਬਦ ਮਨ ਵਸਾਏ। ਹੁਣ ਧਿਆਨ ਦਿਓ, ਇੱਥੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਸ਼ਬਦ ਮਨ ਵਸਾਏ, ਇੱਥੇ ਸ਼ਬਦ ਕਿਹਨੂੰ ਕਿਹਾ? ਇੱਥੇ ਸ਼ਬਦ ਉਪਦੇਸ਼ ਨੂੰ ਕਿਹਾ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਾ, ਇਹ ਜਿਹੜਾ ਗੁਰੂ ਜੀ ਤੈਨੂੰ ਉਪਦੇਸ਼ ਦਿੰਦੇ ਆ ਨਾ, ਕਹਿੰਦੇ ਇਹਨੂੰ ਆਪਣੇ ਮਨ 'ਚ ਟਿਕਾ ਕੇ ਰੱਖਿਆ ਕਰ। ਇਹ ਨਹੀਂ ਵੀ ਆਪਾਂ ਗੁਰੂ ਘਰ ਆਏ, ਉਪਦੇਸ਼ ਸੁਣਿਆ, ਗੁਰਬਾਣੀ ਪੜ੍ਹੀ, ਮੱਥਾ ਟੇਕਿਆ ਅਤੇ ਪ੍ਰਸ਼ਾਦ ਲਿਆ ਅਤੇ ਚਲੇ ਗਏ, ਉੱਥੋਂ ਬੂਹਿਓਂ ਬਾਹਰ ਹੋਏ ਅਤੇ ਸਾਨੂੰ ਪਤਾ ਹੀ ਨਹੀਂ ਅਸੀਂ ਸੁਣ ਕੇ ਕੀ ਆਏ, ਅੱਜ ਸਾਨੂੰ ਪਤਾ ਹੀ ਨਹੀਂ ਲੈ ਕੇ ਕੀ ਆਏ ਹਾਂ। ਅਤੇ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ? ਕਹਿਣ ਲੱਗੇ ਵੀ ਸ਼ਬਦ ਮਨ ਵਸਾਏ, ਕਹਿੰਦੇ ਆਪਣੇ ਮਨ ਦੇ ਅੰਦਰ ਇਸ ਉਪਦੇਸ਼ ਨੂੰ ਵਸਾਲਾ, ਕਹਿੰਦਾ ਆਪਾਂ ਟਿਕਾਇਆ ਕਰ। ਹੁਣ ਅੱਗੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਏ। ਦੇਖੋ ਇਹ ਮਤ ਤੇਰੀ ਥਿਰ ਰਹੇ, ਇਹ ਮਤ ਕਿਹੜੀ ਮਤ? ਕਹਿੰਦੇ ਜਿਹੜੀ ਤੈਨੂੰ ਗੁਰੂ ਜੀ ਨੇ ਉਪਦੇਸ਼ ਦੇ ਜ਼ਰੀਏ ਮਤ ਦਿੱਤੀ ਹੈ ਨਾ। ਥਿਰ ਦਾ ਭਾਵ ਕੀ ਹੁੰਦਾ? ਟਿਕਣਾ, ਠੀਕ ਹੈ। ਗੁਰੂ ਜੀ ਕਹਿਣ ਲੱਗੇ ਇਹ ਮਤ ਅਗਰ ਤੇਰੀ ਟਿਕ ਜਾਵੇ ਨਾ, ਤੇਰੀ ਮਤ, ਹੁਣ ਤੇਰੀ ਮਤ ਕੀ ਹੈ? ਦੇਖਿਓ ਹੁਣ ਹੁਣ ਆਪਾਂ ਗੁਰੂ ਚਰਨਾਂ 'ਚ ਆਏ ਹਾਂ, ਸਾਡੇ ਮਨ ਦੀ ਖਿੱਚ ਕੀ ਹੈ? ਝੂਠੀ ਮੰਗ ਦੀ, ਕਿਸੇ ਝੂਠੀ ਦਾਤ ਦੀ। ਜਦੋਂ ਝੂਠੀ ਦਾਤ ਦੀ ਸਾਡੇ ਮਨ 'ਚ ਖਿੱਚ ਰਹਿੰਦੀ ਹੈ, ਝੂਠੀ ਮੰਗ ਦੀ ਸਾਡੇ ਅੰਦਰ ਖਿੱਚ ਰਹਿੰਦੀ ਆ, ਗੁਰੂ ਰੂਪ ਪਿਆਰੀ ਸਤਸੰਗ ਜੀਓ, ਅਤੇ ਸਾਡੇ ਅੰਦਰ ਗੁਰੂ ਦੀ ਮੱਤ ਜਿਹੜੀ ਹੈ ਉਹ ਟਿਕਦੀ ਨਹੀਂ ਹੈ। ਆਪਾਂ ਕੀ ਕਹਿ ਦਿੰਦੇ, ਵੇਖੋ ਕਈ ਵਾਰੀ ਆਪਣੇ ਮੂੰਹ 'ਚੋਂ ਨਿਕਲ ਆਉਂਦਾ, ਆਪਾਂ ਮੂੰਹ 'ਚੋਂ ਕਹਿੰਦੇ ਹਾਂ ਵੀ ਯਾਰ ਬੈਠਾ ਤਾਂ ਰਿਹਾ ਮੈਂ ਘੰਟਾ, ਪਰ ਮੈਨੂੰ ਯਾਦ ਨਹੀਂ ਆ ਰਿਹਾ ਯਾਰ ਬਾਬਾ ਜੀ ਨੇ ਸਟਾਰਟਿੰਗ ਕਿਹੜੀ ਪੰਕਤੀ ਤੋਂ ਕੀਤਾ ਸੀ, ਕੀ ਹੋਇਆ? ਕਿਉਂਕਿ ਆਪਣੀ ਮੱਤ ਜਿਹੜੀ ਨਾ ਮਨ ਦੀ ਉਹ ਵਿੱਚ ਸੀ, ਇਸ ਕਰਕੇ ਗੁਰੂ ਦੀ ਮੱਤ ਥਿਰ ਨਹੀਂ ਰਹੀ। ਅਤੇ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਇਹ ਮੱਤ ਤੇਰੀ ਥਿਰ ਰਹੇ। ਕਹਿੰਦੇ ਜਿਹੜਾ ਉਪਦੇਸ਼ ਗੁਰੂ ਕੋਲੋਂ ਸੁਣਿਆ ਇਹ ਮੱਤ ਆ, ਜੇ ਤੇਰੇ ਅੰਦਰ ਟਿਕ ਜਾਵੇ, ਥਿਰ ਰਵੇ, ਇੱਕ ਜਗ੍ਹਾ 'ਤੇ ਟਿਕ ਜਾਵੇ, ਘਰ ਕਰ ਲਵੇ, ਕਿਸ ਤਰ੍ਹਾਂ? ਦੇਖੋ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਉਪਦੇਸ਼ ਦਿੰਦਿਆਂ ਦਿੰਦਿਆਂ ਸਾਡੇ ਮਨ ਨੂੰ ਇੱਕ ਗੱਲ ਬੜੀ ਸੋਹਣੀ ਕਹੀ, ਕਹਿੰਦੇ ਮਨਾ ਐਸਾ ਕਰ ਵੀ ਦੇਖ, ਮੈਂ ਇਹ ਨਹੀਂ ਕਹਿੰਦਾ ਵੀ ਤੂੰ ਦੁਖੀ ਨਹੀਂ ਹੈ, ਤੈਨੂੰ ਕੋਈ ਦੁੱਖ ਨਹੀਂ ਹੈ। ਮਨ ਕਹਿੰਦਾ ਜੀ ਦੁੱਖ ਤਾਂ ਹੈਗੇ ਤਾਂ ਹੀ ਤੁਹਾਡੇ ਕੋਲ ਆਇਆ। ਅਤੇ ਅੱਗੋਂ ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਦੁੱਖ ਬੜੇ ਨੇ ਪਰ ਮਨ ਬਿਰਤੀ ਬਣਾ ਵੀ ਜੇ ਤੂੰ ਇਹਨਾਂ ਦੁੱਖਾਂ 'ਚੋਂ ਨਿਕਲ ਕੇ ਸੁਖੀ ਹੋਣਾ ਚਾਹੁੰਦਾ। ਕਹਿੰਦਾ ਹਾਂਜੀ। ਅਤੇ ਕਹਿੰਦਾ ਜਿਹੜੇ ਸੁੱਖ ਨੇ ਨਾ ਉਹ ਵੀ ਦੁੱਖ ਹੀ ਨੇ, ਇਸ ਕਰਕੇ ਕੀ ਕਰ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਕਹਿੰਦੇ ਉਹ ਵੀ ਦੁੱਖ ਹੀ ਨੇ। ਕਹਿੰਦਾ ਕਿਹੜੀ ਗੱਲੋਂ? ਕਹਿੰਦੇ ਕਿਉਂਕਿ ਸੰਸਾਰੀ ਜਿਹੜੇ ਸੁੱਖ ਨੇ ਨਾ ਇਹਨਾਂ ਦੇ ਵਿੱਚੋਂ ਇਹ ਦੁੱਖ ਉਜਾਗਰ ਹੁੰਦਾ, ਇਹ ਕੋਈ ਵੱਖਰੀ ਚੀਜ਼ ਨਹੀਂ ਹੈ। ਠੀਕ ਹੈ, ਇਸ ਕਰਕੇ ਸਾਨੂੰ ਗੁਰੂ ਜੀ ਮੱਤ ਦੇਣ ਡੇ ਸੀ, ਤਾਂ ਉਹਨਾਂ ਨੇ ਕਿਹਾ ਕਹਿੰਦੇ ਇਹ ਮੱਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਵੇ। ਹੁਣ ਧਿਆਨ ਦਿਓ, ਜੇ ਇਸ ਗੁਰਬਾਣੀ ਦਾ ਉਪਦੇਸ਼ ਗੁਰੂ ਦੀ ਮੱਤ ਸਾਡੇ ਅੰਦਰ ਟਿਕ ਜਾਏ ਤਾਂ ਕੀ ਹੋਏਗਾ, ਸਾਡੇ ਮਨ ਦੀ ਭਟਕਣਾ ਜਿਹੜੀ ਹੈ ਹਟ ਜਾਊਗੀ, ਤਾਂ ਭਰਮ ਵਿੱਚੋਂ ਜਾਏ। ਭਰਮ ਦਾ ਕੀ ਭਾਵ ਹੈ? ਭੁਲੇਖਾ, ਭਟਕਣਾ। ਹੁਣ ਸਾਡੇ ਮਨ 'ਚ ਭੁਲੇਖਾ ਕੀ ਹੈ? ਦੇਖਿਓ ਸਾਡੇ ਮਨ ਦੇ ਅੰਦਰ ਇੱਕ ਬੜਾ ਵੱਡਾ ਭੁਲੇਖਾ ਜਿਹਾ ਜੀ ਵੀ ਯਾਰ ਜੇ ਕਿਤੇ ਮੇਰਾ ਸੰਸਾਰੀ ਕੰਮ ਕੋਈ ਬਣ ਜਾਵੇ ਨਾ, ਫਿਰ ਤਾਂ ਫਾਇਦਾ ਕਾ ਹੋਇਆ ਗੁਰੂ ਘਰ ਆਉਣ ਦਾ, ਫਿਰ ਤਾਂ ਮੈਂ ਆਇਆ ਕਰਾਂ ਰੋਜ਼ ਦਿਹਾੜੀ, ਹੈ ਨਾ? ਪਰ ਗੁਰੂ ਸਾਹਿਬ ਕੀ ਕਹਿੰਦੇ? ਗੁਰੂ ਜੀ ਕਹਿੰਦੇ ਉਹ ਭਾਈ ਗੱਲ ਸੁਣ, ਇਹ ਤੇਰੇ ਮਨ 'ਚ ਭੁਲੇਖਾ ਸੀ, ਜੇ ਤੇਰਾ ਕੋਈ ਸੰਸਾਰੀ ਕੰਮ ਬਣ ਜਾਂਦਾ ਨਾ ਇਹਨੇ ਤੇਰੇ ਕੋਲ ਥਿਰ ਰਹਿਣਾ ਨਹੀਂ ਸੀ, ਇਹ ਤੇਰੇ ਕੋਲ ਰਹਿਣਾ ਨਹੀਂ। ਕਿੱਦਾਂ? ਅੱਜ ਤੇਰੀ ਕੋਈ ਚੀਜ਼ ਹੋ ਵੀ ਗਈ ਮੰਨਿਆ, ਅਤੇ ਕੱਲ੍ਹ ਨੂੰ ਇਹ ਤੇਰੇ ਕੋਲ ਖੁਸ ਜਾਣੀ। ਕਹਿੰਦਾ ਕੌਣ ਖੋਊਗਾ? ਕਿਸੇ ਨੂੰ ਮੈਂ ਖੋਹ ਦਿੰਦਾ? ਦੇਖੋ ਕਈ ਬੰਦਾ ਹੋਮੇ 'ਚ ਆ ਜਾਂਦਾ, ਠੀਕ ਹੈ ਗੁਰੂ ਪਿਆਰਿਓ, ਕਿਸੇ ਬੰਦੇ ਨੇ ਨਾ ਬੰਦੂਕ ਰੱਖ ਲਈ, ਅਤੇ ਕੀ ਕਹਿੰਦਾ? ਕਹਿੰਦਾ ਮੈਂ ਘਰ ਬੰਦੂਕ ਰੱਖੀ ਆ, ਕੋਈ ਚੋਰ ਵੜ ਕੇ ਤਾਂ ਵਿਖਾਵੇ ਭਲਾ, ਕੋਈ ਕੋਈ ਚੀਜ਼ ਖੋਹ ਕੇ ਤਾਂ ਵਿਖਾਵੇ, ਕੋਈ ਹੱਥ ਲਾ ਕੇ ਵਿਖਾਵੇ? ਅਤੇ ਗੁਰੂ ਸਾਹਿਬਾਂ ਨੇ ਕੀ ਕਹਿੰਦੇ? ਕਹਿੰਦੇ ਉਹ ਭੋਲਿਆ ਗੱਲ ਸੁਣ, ਕੋਈ ਜ਼ਰੂਰੀ ਨਹੀਂ ਹੈ ਕੋਈ ਚੋਰ ਨਾ ਲੈ ਕੇ ਜਾਵੇ ਤਾਂ ਚੀਜ਼ ਤੇਰੇ ਕੋਲ ਰਹੇਗੀ, ਰਾਤ ਸੁੱਤਾ ਹੀ ਸੌ ਜਾਏਗਾ ਮਰ ਜਾਏਗਾ ਫਿਰ ਕਿਤੇ ਕੋਈ ਜਾਊਗੀ। ਇਹਦਾ ਮਤਲਬ ਕੋਈ ਇਹੋ ਜਿਹਾ ਤਰੀਕਾ ਨਹੀਂ ਹੈ ਕਿ ਜਿਹਦੇ ਨਾਲ ਚੀਜ਼ ਤੇਰੇ ਨਾਲ ਸੰਬੰਧ ਰੱਖੂਗੀ, ਇਹ ਤੇਰੇ ਨਾਲ ਸੰਬੰਧ ਟੁੱਟ ਸਕਦਾ ਹੈ। ਕਿੱਦਾਂ ਟੁੱਟ ਸਕਦਾ ਹੈ? ਕੋਈ ਖੋ ਕੇ ਲੈ ਗਿਆ ਤਾਂ ਵੀ ਟੁੱਟ ਗਿਆ, ਨਹੀਂ ਖੋ ਕੇ ਲੈ ਗਿਆ ਤੂੰ ਮਰ ਗਿਆ ਤਾਂ ਟੁੱਟ ਗਿਆ। ਇਹਦਾ ਮਤਲਬ ਕੀ ਹੈ ਕਿ ਇਹ ਥਿਰ ਰਹਿਣ ਵਾਲੀ ਨਹੀਂ, ਪਰ ਜੇ ਕਿਤੇ ਸਾਡੇ ਅੰਦਰ ਗੁਰਮਤ ਘਰ ਕਰ ਲਵੇ ਭਾਵੇਂ ਸਰੀਰ ਛੱਡ ਦਿਓ, ਉਹ ਮਤ ਨਾਲ ਜਾਏਗੀ, ਉਹ ਨਹੀਂ ਛੁੱਟੇਗੀ, ਉਹਨੂੰ ਕੋਈ ਨਹੀਂ ਖੋ ਸਕਦਾ, ਨਾ ਉਹ ਮਰੇ ਨਾ ਠੱਗੇ ਜਾਏ, ਜਿਨ ਕੈ ਰਾਮ ਵਸੇ ਮਨ ਮਹੇ। ਦੇਖੋ ਕਹਿੰਦੇ ਨਾ ਉਹ ਮਰੇ ਨਾ ਠੱਗੇ ਜਾਏ, ਕਹਿੰਦਾ ਮਰਦਾ ਹੀ ਨਹੀਂ ਹੈ, ਮਰਨਾ ਇੱਥੇ ਕਿਹੜਾ? ਗੁਰੂ ਰੂਪ ਪਿਆਰੀ ਸਾਹਿਬ ਸੁਣੀਓ, ਮੈਂ ਮੌਤ 'ਤੇ ਸਾਰਣ ਆਉਂਦੀ ਹੈ, ਭਾਵੇਂ ਕੋਈ ਸਾਧੂ ਤਾਂ ਵੀ ਮਰਦਾ, ਫਿਰ ਇੱਥੇ ਕੋਈ ਲਿਖਿਆ ਨਾ ਉਹ ਮਰੇ। ਇਹਦਾ ਮਤਲਬ ਮਰਨਾ ਦਾ ਭਾਵ ਹੈ ਵੇਮੁਖਤਾ। ਕਹਿੰਦੇ ਉਹ ਜਿਹੜਾ ਮਨ ਜਿਹਦੇ ਅੰਦਰ ਸ਼ਬਦ ਟਿਕ ਜਾਂਦਾ, ਕਹਿੰਦੇ ਉਹ ਕਦੀ ਮਰਦਾ ਨਹੀਂ ਹੈ, ਕਦੀ ਉਹ ਪਰਮਾਤਮਾ ਤੋਂ ਵੇਮੁੱਖ ਨਹੀਂ ਹੁੰਦਾ। ਦੇਖੋ ਨਾ ਉਹ ਮਰੇ ਨਾ ਠੱਗੇ ਜਾਏ, ਠੱਗੇ ਦਾ ਮਤਲਬ ਕੀ ਹੈ? ਠੱਗੇ ਦਾ ਮਤਲਬ ਇਹ ਹੈ ਕਹਿੰਦੇ ਉਹ ਭੋਲਿਆ ਕੁਛ ਸੰਸਾਰ ਦਾ ਧਨ ਦੌਲਤ ਇਕੱਠਾ ਕਰੇਗਾ, ਤੇਰੇ ਕੋਲ ਠੱਗ ਲਏਗਾ, ਤੈਨੂੰ ਕੋਈ ਬੇਵਕੂ ਬਣਾ ਕੇ ਤੇਰੇ ਕੋਲ ਖੋਲੇਗਾ। ਪਰ ਕਹਿੰਦੇ ਇਹ ਧਨ ਐਸਾ ਸ਼ਬਦ ਦਾ, ਕਹਿੰਦੇ ਇਸ ਸ਼ਬਦ ਜਿਹਦੇ ਕੋਲ ਆ ਉਹਨੂੰ ਕੋਈ ਬੇਵਕੂ ਬਣਾ ਕੇ ਉਹਦੇ ਕੋਲ ਠੱਗ ਨਹੀਂ ਸਕਦਾ, ਉਹਦੇ ਕੋਲ ਲੈ ਨਹੀਂ ਸਕਦਾ। ਨਾ ਉਹ ਮਰੇ ਨਾ ਠੱਗੇ ਜਾਏ, ਜਿਨ ਕੈ ਰਾਮ ਵਸੇ ਮਨ ਮਹੇ। ਹੁਣ ਜਿਨ ਕੈ ਜਿਹਦੇ ਰਾਮ ਪਰਮਾਤਮਾ ਉਹਦਾ ਸ਼ਬਦ, ਵਸੇ ਵਸਦਾ ਭਾਵ ਟਿਕੇ, ਮਨ ਮਾਹੇ ਕਹਿੰਦੇ ਜਿਹਨਾਂ ਦੇ ਮਨ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਸ਼ਬਦ ਆ ਉਹ ਟਿਕ ਜਾਂਦਾ ਹੈ, ਘਰ ਘਰ ਲੈਂਦਾ ਹੈ। ਕਹਿੰਦੇ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਨਾ ਉਹ ਕਦੀ ਮਰਦੇ ਨੇ, ਨਾ ਕਦੀ ਬੇਮੁੱਖ ਹੁੰਦੇ ਨੇ, ਅਤੇ ਨਾ ਹੀ ਕਦੀ ਉਹਨਾਂ ਦੇ ਕੋਲੋਂ ਇਸ ਸ਼ਬਦ ਦੀ ਤਾਕਤ ਨੂੰ ਕੋਈ ਖੋ ਸਕਦਾ ਹੈ, ਉਹਨਾਂ ਨੂੰ ਕੋਈ ਬੇਵਕੂਫ਼ ਨਹੀਂ ਬਣਾ ਸਕਦਾ। ਠੱਗੇ ਦਾ ਮਤਲਬ ਬੇਵਕੂਫ਼ ਬਣਾਉਣਾ, ਠੀਕ ਹੈ। ਜਿਵੇਂ ਆਪਾਂ ਦੇਖਦੇ ਨਹੀਂ, ਉਹ ਫਲਾਣਾ ਸੋ ਡੱਕ ਠੱਗ ਕੇ ਲੈ ਗਿਆ, ਕਹਿੰਦਾ ਮੈਨੂੰ ਬੇਵਕੂਫ਼ ਵੀ ਬਣਾ ਗਿਆ, ਪਤਾ ਨਹੀਂ ਯਾਰ ਕੀ। ਉੱਦਾਂ ਹੀ ਗੁਰੂ ਜੀ ਕਹਿੰਦੇ ਫਿਰ ਉਹ ਬੇਵਕੂਫ਼ ਨਹੀਂ ਬਣ ਸਕਦਾ। ਕੌਣ? ਜਿਹਦੇ ਇੱਧਰ ਸ਼ਬਦ ਵੱਸ ਜਾਂਦਾ ਹੈ। ਉਹ ਚੀਜ਼ਾਂ ਆਪਾਂ ਫੜਨੀਆਂ, ਆਪਾਂ ਵਿਚਾਰਨਾ ਗੁਰਬਾਣੀ ਨੂੰ, ਠੀਕ ਹੈ। ਆਪਾਂ ਵਿਚਾਰ ਨਹੀਂ ਕਰਦੇ, ਠੀਕ ਹੈ। ਹੁਣ ਧਿਆਨ ਦਿਓ, ਜਦੋਂ ਆਪਾਂ ਵਿਚਾਰ ਨਹੀਂ ਕਰਦੇ ਤਾਂ ਫਿਰ ਮਹੱਲਾ ਤੀਜਾ ਦੇ ਅੰਦਰ ਗੁਰੂ ਜੀ ਲਿਖਣ ਲੱਗੇ, ਕਹਿੰਦੇ ਬਿਨ ਸ਼ਬਦੇ ਸ਼ੁੱਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ। ਕਹਿੰਦੇ ਬਿਨਾਂ ਸ਼ਬਦ ਤੋਂ ਤੇਰਾ ਜਿਹੜਾ ਮਨ ਹੈ ਨਾ, ਇਹ ਕਦੀ ਸ਼ੁੱਧ ਨਹੀਂ ਹੋ ਸਕਦਾ, ਇਹ ਕਦੀ ਸਾਫ਼ ਨਹੀਂ ਹੋ ਸਕਦਾ, ਕਦੀ ਧੁੱਪ ਨਹੀਂ ਸਕਦਾ, ਜੇ ਅਨੇਕ ਕਰੇ ਸ਼ਿੰਗਾਰ। ਕਹਿੰਦੇ ਵੀ ਹੇ ਮਨਾ, ਤੂੰ ਸ਼ਬਦ ਨੂੰ ਛੱਡ ਕੇ, ਨਾਮ ਨੂੰ ਛੱਡ ਕੇ ਅਨੇਕਾਂ ਸ਼ਿੰਗਾਰ ਕਰ ਲਾ। ਸ਼ਿੰਗਾਰ ਕੀ ਹੈ? ਦੇਖਿਓ ਕਰਮਕਾਂਡ, ਇਹ ਸ਼ਿੰਗਾਰ 'ਚ ਆਉਂਦੇ ਆ। ਜਿੱਦਾਂ ਆਪਾਂ ਕਰਮਕਾਂਡ ਕਰਦੇ ਹਾਂ, ਠੀਕ ਹੈ, ਕੋਈ ਤੀਰਥਾਂ 'ਤੇ ਜਾਣ ਡਿਆ, ਕੋਈ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਫਿਰਦਾ, ਕੋਈ ਕੁਛ ਕਰਦਾ ਫਿਰਦਾ, ਕੋਈ ਕੁਛ ਕਰਦਾ ਫਿਰਦਾ, ਅਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਵੀ ਜਿੱਥੇ ਮਰਜ਼ੀ ਚਲਿਆ ਜਾ, ਕਰਮਕਾਂਡ ਜਿੰਨੇ ਮਰਜ਼ੀ ਕਰ ਲਾ, ਜਿੰਨੇ ਮਰਜ਼ੀ ਸ਼ਿੰਗਾਰ ਕਰ ਲੈ, ਪਰ ਜੇ ਤੇਰੇ ਹਿਰਦੇ 'ਚ ਸ਼ਬਦ ਨਹੀਂ ਹੈ, ਤੇਰਾ ਹਿਰਦਾ ਕਦੀ ਸ਼ੁੱਧ ਨਹੀਂ ਹੋ ਸਕਦਾ। ਕਿਉਂਕਿ ਗੁਰੂ ਜੀ ਨੇ ਇੱਕ ਜਗ੍ਹਾ ਲਿਖ ਦਿੱਤਾ, ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੋ ਪਾਉ ਚੜ੍ਹੀਏ ਸ ਹੋਰ। ਦੇਖੋ ਕੀ ਕਹਿ ਦਿੱਤਾ, ਕਹਿਣ ਲੱਗੇ ਭਾਈ ਨਾਵਣ ਚੱਲੇ ਤੀਰਥੀ, ਕਹਿੰਦੇ ਤੀਰਥਾਂ 'ਤੇ ਨਹਾਉਣ ਤੁਰ ਪਏ, ਮਨ ਖੋਟੇ ਤਨ ਚੋਰ, ਕਹਿੰਦੇ ਮਨਾਂ 'ਚ ਖੋਟ ਭਰੀ ਪਈ ਆ, ਤਨ ਚੋਰੀਆਂ ਕਰਦੇ ਫਿਰਦੇ, ਹੈ ਨਾ। ਫਿਰ ਕੀ ਗੁਰੂ ਜੀ ਕਹਿਣ ਲੱਗੇ? ਕਹਿੰਦੇ ਇੱਕ ਪਾ ਲੱਥੀ ਨਾਤਿਆਂ, ਕਹਿੰਦੇ ਵੀ ਇੱਕ ਪਾ ਸਰੀਰ ਦੀ ਮਹਿਲ ਉਸ ਸਰੋਵਰ 'ਚ ਨਹਾਉਣ ਨਾਲ ਲੱਥ ਗਈ, ਦੋ ਪਾ ਚੜ੍ਹੀਏ ਸੋਰ। ਦੋ ਪਾ ਕਿਹਨੂੰ ਚੜ੍ਹੀ? ਮਨ ਨੂੰ। ਮਨ ਹੋਮੇ 'ਚ ਭਰ ਗਿਆ। ਕਦੋਂ ਹੋਮੇ 'ਚ ਭਰ ਗਿਆ? ਤੁਸੀਂ ਦੇਖਿਓ, ਕਦੀ ਵੀ ਕਈ ਸੱਜਣ ਆਪ ਜੀ ਨੂੰ ਮਿਲਣਗੇ, ਠੀਕ ਹੈ, ਵੀ ਮੈਂ ਤਾਂ ਹਰ ਸਾਲ ਜੋ ਮਰਜ਼ੀ ਹੋ ਜਾਏ ਤੀਰਥ ਯਾਤਰਾ 'ਤੇ ਜਾਂਦਾ, ਮੈਂ ਤਾਂ ਦੋ ਦੋ ਮਹੀਨੇ ਤੀਰਥ ਯਾਤਰਾ 'ਤੇ ਰਹਿੰਦਾ, ਠੀਕ ਹੈ। ਉਹ ਕੀ ਕਹਿੰਦਾ? ਕਹਿੰਦਾ ਮੈਂ ਤਾਂ ਸੇਵਾ ਬੜੀ ਕੀਤੀ, ਮੈਂ ਤਾਂ ਤੀਰਥ ਯਾਤਰਾ 'ਤੇ ਰਹਿੰਦਾ, ਮੈਂ ਫਲਾਣੀ ਥਾਂ 'ਤੇ ਦਰਸ਼ਨ ਕਰਕੇ ਆਇਆ, ਟਮਕਾਣੀ ਥਾਂ ਦਰਸ਼ਨ ਕਰਕੇ ਆਇਆ। ਪਰ ਉਹਨੂੰ ਪੁੱਛਿਓ ਵੀ ਤੂੰ ਮੱਥੇ ਟੇਕ ਕੇ ਆਇਆ, ਦਰਸ਼ਨ ਕਰਕੇ ਆਇਆ, ਤੇਰੇ ਅੰਦਰ ਇੱਕ ਸ਼ਕਤੀ ਆ, ਇੱਕ ਪ੍ਰਕਾਸ਼ ਆ, ਅਕਾਲ ਪੁਰਖ ਦਾ ਸ਼ਬਦ ਆ ਤੇਰੇ ਅੰਦਰ, ਕੀ ਤੂੰ ਕਦੀ ਅੰਦਰ ਜਾਣਾ ਕੀਤਾ, ਅਸਲੀ ਤੀਰਥ 'ਤੇ ਜਾਣਾ ਕੀਤਾ? ਅਤੇ ਕੀ ਕਹਿੰਦਾ? ਲੈ ਇਹ ਕਿਹੜਾ ਤੀਰਥ ਆ? ਅਤੇ ਫਿਰ ਗੁਰੂ ਜੀ ਕਹਿੰਦੇ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਕਹਿੰਦੇ ਤੀਰਥ ਨਹਾਉਣ ਜਾ, ਪਰ ਧਿਆਨ ਕਰ ਲਈ ਤੀਰਥ ਨਾਮ ਹੀ, ਇਹਦਾ ਮਤਲਬ ਨਾਮ ਜਲਿਆ, ਨਾਮ ਜਲਿਆ, ਠੀਕ ਹੈ। ਜਲ ਬਿਨ ਪਿਆਸ ਨਾ ਉਤਰੇ, ਛੁਟਕ ਜਾ ਮੇਰੇ ਪ੍ਰਾਨ, ਦੱਸੋ ਬਾਣੀ 'ਚ ਵੀ ਲਿਖਿਆ, ਠੀਕ ਹੈ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨ ਦੀ ਆਵਾਜ਼ ਆ ਕਿ ਇਸ ਪਾਣੀ ਤੋਂ ਬਗੈਰ, ਇਸ ਨਾਮ ਤੋਂ ਬਗੈਰ ਮੇਰੀ ਪਿਆਸ ਨਹੀਂ ਬੁੱਝ ਸਕਦੀ। ਹਰ ਜਨਮ ਦੇ ਅੰਦਰ ਪਰਮਾਤਮਾ ਮੇਰੇ ਪ੍ਰਾਣ ਨਿਕਲ ਜਾਂਦੇ, ਪਰ ਮੈਨੂੰ ਜਲ ਮਿਲਦਾ ਹੀ ਨਹੀਂ, ਉਹਨਾਂ ਜਾਮਿਆਂ ਦੇ ਅੰਦਰ ਮੈਨੂੰ ਨਾਮ ਦੀ ਦਾਤ ਮਿਲਦੀ ਨਹੀਂ। ਨਾਮ ਦੀ ਦਾਤ ਕੇਵਲ ਤਾਂ ਕੇਵਲ ਮਨੁੱਖ ਜਾਮੇ ਦੇ ਅੰਦਰ ਆ, ਮਨੁੱਖ ਸਰੀਰ ਦੇ ਅੰਦਰ ਪ੍ਰਾਪਤ ਹੋ ਸਕਦੀ ਹੈ, ਕਿਸੇ ਹੋਰ ਸਰੀਰ ਦੇ ਅੰਦਰ ਇਹ ਦਾਤ ਪ੍ਰਾਪਤ ਸਾਨੂੰ ਨਹੀਂ ਹੋ ਸਕਦੀ। ਐਸੀ ਮਨਬਿਰਤੀ ਬਣਾਉਣੀ ਹੈ, ਐਸੀ ਮਨਬਿਰਤੀ ਬਣਾਉਣੀ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਦੇ ਹਾਂ, ਅਤੇ ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਸਾਡੀ ਮਨ ਖਿੱਚ ਐਸੀ ਹੋਣੀ ਚਾਹੀਦੀ ਹੈ, ਮਨ ਤੰਗ ਐਸੀ ਹੋਣੀ ਚਾਹੀਦੀ ਹੈ। ਦੇਖੋ ਸਭ ਤੋਂ ਪਹਿਲਾਂ ਤੰਗ ਪੈਦਾ ਹੋਵੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਮੈਨੂੰ ਆਪਦਾ ਹੀ ਨਹੀਂ ਪਤਾ ਮੈਂ ਕੌਣ ਹਾਂ, ਮੇਰੇ 'ਤੇ ਕਿਰਪਾ ਕਰੋ, ਵੀ ਮੈਂ ਆਪਣੇ ਆਪ ਨੂੰ ਕਿਵੇਂ ਪਹਿਚਾਣਾ ਵੀ ਮੈਂ ਕੌਣ ਹਾਂ, ਅਤੇ ਮੇਰੇ 'ਤੇ ਕਿਰਪਾ ਕਰੋ, ਮੈਨੂੰ ਸ਼ਬਦ ਦੀ ਦਾਤ ਦਿਓ, ਕਿਉਂਕਿ ਸ਼ਬਦ ਨੇ ਤੁਹਾਡੇ ਮਨ ਨੂੰ ਧੋਣਾ ਆ, ਠੀਕ ਹੈ। ਆਪ ਬਾਣੀ 'ਚ ਪੜ੍ਹ ਕੇ ਦੇਖੋ, ਰੋਜ਼ ਪੜ੍ਹਦੇ ਹੋ, ਆਨੰਦ ਸਾਹਿਬ ਜੀ ਦੇ ਅੰਦਰ ਆਉਂਦਾ ਹੈ, ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿੱਤ ਲਾਏ। ਦੱਸੋ ਗੁਰੂ ਜੀ ਕਹਿਣ ਲੱਗੇ ਮਨ ਧੋਵੋ, ਕਹਿੰਦੇ ਆਪਣੇ ਮਨ ਨੂੰ ਧੋਵੋ। ਅਤੇ ਕਿਸੇ ਨੇ ਪੁੱਛਿਆ ਕਿਵੇਂ ਧੋਵੀਏ, ਅਤੇ ਗੁਰੂ ਜੀ ਕਹਿਣ ਲੱਗੇ ਸ਼ਬਦ ਲਾਗੋ, ਕਹਿੰਦੇ ਸ਼ਬਦ ਨਾਲ ਜੁੜੋ ਮਨ ਧੁੱਪ ਜਾਏਗਾ, ਹਰਸਿਓ ਰਹੋ ਚਿੱਤ ਲਾਏ। ਕਹਿੰਦੇ ਹੁਣ ਧਿਆਨ ਕਰੀ, ਜਦੋਂ ਆਪਣੇ ਮਨ ਨੂੰ ਧੋਣਾ ਨਾ ਸ਼ਬਦ ਦੇ ਨਾਲ, ਕਹਿੰਦੇ ਉਸ ਵੇਲੇ ਤੇਰੇ ਅੰਦਰ ਦੀ ਖਿੱਚ ਕਿਸੇ ਹੋਰ ਵੱਲ ਨਾ ਹੋਵੇ, ਉਸ ਵੇਲੇ ਤੇਰੇ ਅੰਦਰ ਦੀ ਖਿੱਚ ਹਰਸੋ ਰਹੋ ਚਿੱਤ ਲਾਏ। ਕਹਿੰਦੇ ਅੰਦਰੋਂ ਖਿੱਚ ਪਰਮਾਤਮਾ ਨਾਲ ਜੋੜ ਕੇ ਰੱਖੀ ਤਾਂ ਮਨ ਧੁੱਪਣਾ ਹੈ। ਜੇ ਤੂੰ ਚਿੱਤ ਕਿਸੇ ਹੋਰ ਨਾਲ ਜੋੜ ਲਿਆ, ਝੂਠੀ ਮੰਗ ਨਾਲ ਜੋੜ ਲਿਆ, ਅਤੇ ਸ਼ਬਦ ਦੀ ਅਰਾਧਨਾ ਕਰਨ ਲੱਗ ਪਿਆ, ਮਨ ਹੋਰ ਗੰਦਾ ਹੋ ਜਾਊਗਾ, ਪਰ ਧੁੱਪੂਗਾ ਨਹੀਂ। ਦੇਖੋ ਵਿਚਾਰ ਕਰਨੀ ਹੈ, ਕਿਸੇ ਵੇਲੇ ਨਾ ਸਾਡੇ ਮਨ 'ਚ ਆ ਜਾਂਦਾ ਜੀ, ਕਈ ਸੱਜਣ ਆਪ ਜੀ ਨੂੰ ਮਿਲਣਗੇ, ਕੀ ਕਹਿਣਗੇ ਵੀ ਯਾਰ ਮੈਂ ਨਾਮ ਸਿਮਰਨ ਤਾਂ ਬੜਾ ਕਰਦਾ, ਠੀਕ ਹੈ, ਕਾਫੀ ਦਿਨ ਹੋ ਗਏ ਮੈਨੂੰ ਇਸ ਪਾਸੇ ਨੂੰ ਮੁੜਿਆਂ ਨੂੰ, ਨਾਮ ਸਿਮਰਨ ਬੜਾ ਕਰਦਾ ਪਰ ਕੋਈ ਫਰਕ ਨਹੀਂ ਪੈਂਦਾ, ਮੇਰੇ ਤਾਂ ਕੋਈ ਤਬਦੀਲੀ ਨਹੀਂ ਆਉਣ ਡਈ। ਤਬਦੀਲੀ ਕਿਉਂ ਨਹੀਂ ਆਉਣ ਡਈ ਕਿ ਤੁਸੀਂ ਆਹ ਕੰਮ ਨਹੀਂ ਕੀਤਾ। ਮੈਂ ਕਿਹਾ ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿੱਤ ਲਾਏ। ਤੁਸੀਂ ਮਨ ਧੋਣ ਦੀ ਕੋਸ਼ਿਸ਼ ਕੀਤੀ ਆ, ਸ਼ਬਦ ਨਾਲ ਲੱਗਿਓ ਕੋਈ ਸ਼ੱਕ ਨਹੀਂ ਆ, ਪਰ ਅੰਦਰ ਦੀ ਖਿੱਚ ਪਰਮਾਤਮਾ ਵਾਲੇ ਪਾਸੇ ਨਹੀਂ ਸੀ, ਅੰਦਰ ਦੀ ਖਿੱਚ ਝੂਠੇ ਸੰਸਾਰ ਵਾਲੇ ਪਾਸੇ ਸੀ। ਜਾਓ ਸਾਰੀ ਉਮਰ ਸਿਮਰਨ ਕਰਦੇ ਰਹੋ ਪਰ ਆਪ ਜੀ ਨੂੰ ਅੰਦਰ ਪ੍ਰਕਾਸ਼ ਮਹਿਸੂਸ ਨਹੀਂ ਹੋਣਾ, ਕਿਉਂਕਿ ਹਿਰਦਾ ਪਰਮਾਤਮਾ ਨਾਲ ਨਹੀਂ ਜੁੜਿਆ, ਹਿਰਦਾ ਝੂਠੀ ਮੰਗ ਨਾਲ ਜੁੜਿਆ। ਦੇਖੋ ਸ਼ਬਦ ਦੀ ਆਰਾਧਨਾ ਕਰਨ ਲੱਗਿਆਂ, ਨਾਮ ਨਾਲ ਜੁੜਨ ਲੱਗਿਆਂ, ਅੰਦਰ ਦੀ ਤਾਂਘ ਵੀ ਸਾਡੀ ਉਸੇ ਪਾਸੇ ਹੋਣੀ ਚਾਹੀਦੀ ਹੈ, ਇਹ ਨਹੀਂ ਤਾਂਘ ਜੱਗ ਨਾਲ ਅਤੇ ਸਿਮਰਨ ਕਰਨ ਰਿਹਾ, ਕੋਈ ਫਾਇਦਾ ਨਹੀਂ ਹੈ। ਇੰਨਾ ਧਿਆਨ ਦੇਣਾ, ਇਹ ਨਹੀਂ ਵੀ ਬਸ ਠੀਕ ਹੈ ਆਪਾਂ ਪੜ੍ਹਿਆ ਆਪਾਂ ਸੁਣਿਆ ਕਿਸੇ ਕੋਲ ਵੀ ਨਾਮ ਨਾਲ ਜੁੜਨਾ, ਜੁੜਦੇ ਗਏ ਹਾਂ, ਹੁਣ ਰਾਤ ਦਿਨ ਵਾਹਿਗੁਰੂ ਵਾਹਿਗੁਰੂ ਕਰਨ 'ਤੇ ਡਏ ਹਾਂ, ਰਾਮ ਰਾਮ ਕਰਨ 'ਤੇ ਡਏ ਹਾਂ, ਅਤੇ ਫਿਰ ਗੁਰੂ ਜੀ ਨੇ ਕਿਹਾ ਰਾਮ ਰਾਮ ਸਭ ਕੋ ਕਹੇ ਕਹਿਆ ਰਾਮ ਨਾ ਹੋਏ। ਕਹਿੰਦੇ ਉਹ ਭਾਈ ਗੱਲ ਸੁਣ, ਰਾਮ ਰਾਮ ਤਾਂ ਦੁਨੀਆ ਕਹਿੰਦੀ ਫਿਰਦੀ, ਵਾਹਿਗੁਰੂ ਵਾਹਿਗੁਰੂ ਦੁਨੀਆ ਕਹਿੰਦੀ ਫਿਰਦੀ, ਪਰ ਇਸ ਜ਼ੁਬਾਨ ਦੇ ਨਾਲ ਕਹਿਣ ਨਾਲ ਵਾਹਿਗੁਰੂ ਨਹੀਂ ਹੋ ਜਾਣਾ, ਰਾਮ ਨਹੀਂ ਹੋ ਜਾਣਾ, ਕਿਉਂਕਿ ਰਾਮ ਕਹਿਣੇ ਮੇਂ ਭੇਦ ਹੈ। ਕਿਹੜਾ ਭੇਦ ਹੈ? ਆਹ ਭੇਦ ਆ ਦੇਖੋ, ਕਿਹੜਾ ਭੇਦ? ਮਨ ਧੋਵੋ ਸ਼ਬਦ ਲਾਗੋ ਹਰਸੋ ਰਹੋ ਚਿੱਤ ਲਾਏ। ਦੇਖੋ ਕਿਹੜੀ ਸੋਹਣੀ ਗੱਲ ਕਹੀ, ਕਹਿਣਗੇ ਵੀ ਆਪਣੇ ਮਨ ਨੂੰ ਧੋਵੋ, ਸ਼ਬਦ ਨਾਲ ਲੱਗ ਕੇ ਧੋ, ਪਰ ਜਦੋਂ ਧੋਣ ਲੱਗੇਗਾ ਨਾ ਉਦੋਂ ਅੰਦਰ ਦੀ ਖਿੱਚ ਵੀ ਪਰਮਾਤਮਾ ਵਾਲੇ ਪਾਸੇ ਹੋਣੀ, ਤਾਂ ਇਹ ਧੋਣਾ ਹੀ, ਜੇ ਸ਼ਬਦ ਵਰਦਾ ਰਿਹਾ ਪਰ ਖਿੱਚ ਸੰਸਾਰ ਵੱਲ ਹੀ, ਫਿਰ ਨਹੀਂ ਧੋਣਾ ਇਹਨੇ, ਠੀਕ ਹੈ। ਇਸ ਕਰਕੇ ਐਸੀ ਮਨਬਿਰਤੀ ਬਣਾਓ ਕਿ 24 ਘੰਟੇ ਸਾਡੀ ਖਿੱਚ ਜਿਹੜੀ ਹੈ ਅੰਦਰੋਂ ਪਰਮਾਤਮਾ ਵਾਲੇ ਪਾਸੇ ਹੋਣੀ ਚਾਹੀਦੀ ਹੈ। ਜੱਗ ਉੱਤੇ ਤੁਸੀਂ ਆਏ ਹੋ, ਇਸ ਜੱਗ ਦੇ ਉੱਤੇ ਤੁਹਾਨੂੰ ਦੁੱਖ ਅਤੇ ਸੁੱਖ ਦੋਨੋਂ ਭੋਗਣੇ ਪੈਣੇ ਆ, ਦੋਨੋਂ ਭੋਗਣੇ ਪੈਣੇ, ਇਹਨਾਂ ਦੋਨਾਂ ਦੇ ਵਿੱਚੋਂ ਤੁਹਾਨੂੰ ਵਿਚਰਨਾ ਪੈਣਾ ਹੈ। ਪਰ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਇਸ ਦੁੱਖ ਸੁੱਖ ਦੇ ਵਿੱਚੋਂ ਵਿਚਰਦੇ ਹੋਇਆਂ ਜੇ ਤੁਸੀਂ ਪਰਮਾਤਮਾ ਦੀ ਯਾਦ ਨੂੰ ਭੁੱਲ ਗਏ, ਕਦੋਂ ਭੁੱਲਦਾ ਬੰਦਾ? ਜਦੋਂ ਉਹ ਕੀ ਕਰਦਾ ਆ, ਕਿਸੇ ਸੁੱਖ ਨੂੰ ਭੋਗਣ ਲੱਗਦਾ। ਤੁਸੀਂ ਦੇਖੋ ਕਈ ਵਾਰੀ ਬੰਦਾ ਨਾ ਸੁੱਖ ਦੇ ਵੇਲੇ ਪਰਮਾਤਮਾ ਦੀ ਯਾਦ ਨੂੰ ਛੱਡ ਦਿੰਦਾ, ਖੁਸ਼ੀ ਮਨਾਉਂਦਾ ਵੀ ਯਾਰ ਪਰਮਾਤਮਾ ਨੇ ਕਿਰਪਾ ਕੀਤੀ ਹੈ, ਮੈਨੂੰ ਦਾਤ ਮਿਲੀ ਹੈ, ਇੰਨਾ ਖੁਸ਼ ਹੋ ਜਾਂਦਾ, ਇੰਨਾ ਖੁਸ਼ ਹੋ ਜਾਂਦਾ ਕਿ ਉਹ ਗਮੀ ਦੇ ਖੁਸ਼ੀ ਦੇ ਅੰਦਰ ਹੀ ਕਈ ਵਾਰੀ ਆਪਣੇ ਅੰਦਰੋਂ ਸਿਮਰਨ ਕਰਨਾ ਭੁੱਲ ਜਾਂਦਾ, ਪਰਮਾਤਮਾ ਦੀ ਖਿੱਚ ਨੂੰ ਭੁੱਲ ਜਾਂਦਾ ਆ, ਠੀਕ ਹੈ। ਸ਼ਾਇਦ ਆਪ ਜੀ ਨੇ ਪਿਛਲੀ ਵਾਰੀ ਸੁਣਿਆ ਹੋਏਗਾ, ਹਰਖ ਸੋਗ 'ਤੇ ਰਹੇ ਅਤੀਤਾ, ਠੀਕ ਹੈ। ਇਹਦਾ ਮਤਲਬ ਗੁਰੂ ਜੀ ਨੇ ਕਿਹਾ ਆ ਕਿ ਜੇ ਉਸ ਪਰਮਾਤਮਾ ਵਾਲੇ ਪਾਸੇ ਜੁੜਨਾ ਆ, ਉਹਦੇ ਮਨ ਨੂੰ ਆਪਣੇ ਲਈ ਪਛਾਣਨਾ ਆ, ਤਾਂ ਕੀ ਕਰ, ਹਰਖ ਸੋਗ 'ਤੇ ਰਹੇ ਅਤੀਤਾ, ਅਤੀਤਾ ਪੈਂਦਾ ਆਪਾਂ ਵੱਖਰਾ, ਹਰਕੀ ਹੈ ਖੁਸ਼ੀ ਅਤੇ ਸੋਗ ਕੀ ਹੈ ਗਮੀ। ਕਹਿੰਦੇ ਖੁਸ਼ੀ ਅਤੇ ਗਮੀ ਤੋਂ ਉਪਰਾਮ ਰਹਿਣਾ ਪੈਣਾ, ਵੱਖਰਾ ਰਹਿਣਾ ਪੈਣਾ, ਜੇ ਇਹਨਾਂ ਦੇ ਅਧੀਨ ਹੋ ਗਿਆ ਨਾ ਫਿਰ ਸ਼ਬਦ ਦੀ ਆਰਾਧਨਾ ਨਹੀਂ ਹੋਣੀ ਤੇਰੇ ਕੋਲੋਂ। ਮਨਬਿਰਤੀ ਦੀ ਅਵਸਥਾ ਸਾਨੂੰ ਸਮਝਣੀ ਪੈਣੀ ਹੈ। ਫਿਰ ਗੁਰੂ ਜੀ ਆਪ ਜੀ ਨੂੰ ਕੀ ਕਹਿਣ ਲੱਗੇ, ਕਹਿਣ ਲੱਗੇ ਹਰ ਚਰਨ ਹਿਰਦੇ ਵਸਾਏ ਤੁਕਿਲ ਵਿਖ ਹੋਵੇ ਨਾਸ। ਧਿਆਨ ਦੇਣਾ, ਗੁਰੂ ਜੀ ਨੇ ਇੱਥੇ ਜਾ ਕੇ ਕੀ ਕਹਿ ਦਿੱਤਾ, ਕਹਿੰਦੇ ਹਰ ਚਰਨ ਹਿਰਦੇ ਵਸਾਏ ਤੂੰ ਕਿਲ ਵਿਖ ਹੋਵੇ ਨਾਸ। ਹਰ ਚਰਨ, ਹਰ ਪਰਮਾਤਮਾ ਚਰਨ ਕਿਹਨੂੰ ਕਹਿੰਦੇ ਆ? ਚਰਨ ਨਾਮ ਨੂੰ ਕਹਿੰਦੇ ਆ, ਚਰਨ ਸ਼ਬਦ ਨੂੰ ਕਹਿੰਦੇ ਆ, ਠੀਕ ਹੈ ਬਈ। ਇਹ ਮੈਂ ਆਪਾਂ ਵਿਖਿਆਨ ਕਰ ਲੈਣਾ, ਕਹਿੰਦਾ ਪਰਮਾਤਮਾ ਦੇ ਚਰਨ ਆਪਣੇ ਹਿਰਦੇ 'ਚ ਵਸਾਇਆ ਕਰ। ਕਿਹੜੇ ਚਰਨ ਬਈ? ਕਿਉਂਕਿ ਦੇਖੋ ਗੁਰਬਾਣੀ ਜਿਹੜੀ ਹੈ ਨਾ, ਇਹ ਗੁਰੂ ਜੀ ਨੇ ਜਿਹੜੇ ਅੱਖਰ ਵਰਤੇ ਆ ਨਾ, ਉਹਨਾਂ ਦੇ ਅੰਦਰ ਵੀ ਕੁਝ ਲੁਕਿਆ ਹੋਇਆ। ਧਿਆਨ ਦੇਣਾ, ਗੁਰਬਾਣੀ ਨੂੰ ਸਰੋਵਰ ਕਹਿੰਦੇ ਆ। ਅਤੇ ਗੁਰੂ ਪਿਆਰੀ ਸਾਧ ਸਿੰਘ ਜੀਓ, ਜਦੋਂ ਵੀ ਜਿਸ ਬੰਦੇ ਨੇ ਆਪਣੇ ਮਨ ਨੂੰ ਠੰਡਾ ਕਰਨਾ ਨਾ, ਤਨ ਠੰਡਾ ਪਾਣੀ 'ਚ ਨਹਾ ਕੇ ਹੋ ਜਾਂਦਾ, ਅਤੇ ਜੇਕਰ ਮਨ ਠੰਡਾ ਕਰਨਾ ਨਾ ਤਾਂ ਉਸ ਸਰੋਵਰ ਦੇ ਵਿੱਚੋਂ ਕੋਈ ਮੋਤੀ ਲੱਭਣਾ ਪੈਂਦਾ। ਜੇ ਮੋਤੀ ਹੱਥ ਲੱਗ ਜਾਵੇ ਤਾਂ ਮਨ ਠੰਡਾ ਹੋ ਜਾਂਦਾ, ਅਤੇ ਮੈਨੂੰ ਮਿਲ ਗਿਆ ਵੀ ਮੋਤੀ, ਵੀ ਆਨੰਦ ਆ ਗਿਆ। ਇਹਦਾ ਮਤਲਬ ਗੁਰਬਾਣੀ ਪੜ੍ਹ ਲੈਣਾ, ਅਤੇ ਜੇ ਕਿਸੇ ਚੀਜ਼ ਦੀ ਖੋਜ ਕਰਨੀ ਆ ਤਾਂ ਗੁਰਬਾਣੀ ਦੇ ਅੰਦਰ ਡੁਬਕੀ ਲਾਉਣੀ ਪੈਣੀ ਹੈ, ਸਾਨੂੰ ਇਹਦੇ ਅੰਦਰੋਂ ਮੋਤੀ ਲੱਭਣੇ ਪੈਣੇ ਆ। ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹਰ ਚਰਨ ਹਿਰਦੇ ਵਸਾਏ ਤੂੰ, ਹਰ ਪਰਮਾਤਮਾ ਚਰਨ ਨਾਮ ਸ਼ਬਦ, ਕਹਿੰਦੇ ਉਸ ਪਰਮਾਤਮਾ ਦੇ ਨਾਮ ਨੂੰ ਸ਼ਬਦ ਨੂੰ ਆਪਣੇ ਹਿਰਦੇ 'ਚ ਵਸਾ, ਵਸਾ ਦਾ ਭਾਵ ਟਿਕਾ, ਅੰਦਰ ਟਿਕਾ। ਕਿਵੇਂ ਟਿਕਾ? ਵੀ ਇਹ ਨਹੀਂ ਕਿ ਜਦੋਂ ਤੂੰ ਅੰਦਰ ਸ਼ਬਦ ਦੀ ਆਰਾਧਨਾ ਕਰਨ ਲੱਗਾ ਤਾਂ ਤੇਰੇ ਅੰਦਰ ਕੋਈ ਝੂਠੀ ਤਾਂਘ ਹੋਵੇ, ਸੰਸਾਰ ਦੀ ਖਿੱਚ ਹੋਵੇ। ਕਹਿੰਦੇ ਨਹੀਂ, ਕੇਵਲ ਤਾਂ ਕੇਵਲ ਸ਼ਬਦ ਦੀ ਆਰਾਧਨਾ ਹੋਵੇ। ਸ਼ਬਦ ਟਿਕਿਆ ਹੋਵੇ, ਕਿਸੇ ਝੂਠੀ ਮੰਗ ਵੱਲ ਧਿਆਨ ਨਾ ਜਾਵੇ, ਫਿਰ ਕੀ ਕਰੇਗਾ? ਕਿਲਵਿਕ ਹੋਵੇ ਨਾਸ, ਕਿਲਵ ਕਹਿੰਦੇ ਪਾਪਾਂ ਨੂੰ। ਕਹਿੰਦੇ ਜੇ ਤੇ ਸ਼ਬਦ ਤੇਰੇ ਅੰਦਰ ਟਿਕ ਜਾਵੇਗਾ, ਫਿਰ ਤੇਰੇ ਅੰਦਰੋਂ ਪਾਪਾਂ ਦਾ ਨਾਸ ਹੋਵੇਗਾ। ਇਹ ਫਿਰ ਸ਼ਬਦ ਆਪਣਾ ਕੰਮ ਕਰੇਗਾ। ਕਿਹੜਾ ਕੰਮ ਕਰੇਗਾ? ਕਿਉਂਕਿ ਇਸ ਸ਼ਬਦ ਨੇ ਤੇਰੀ ਮਨ ਦੀ ਮੈਲ ਨੂੰ ਧੋਣਾ ਹੈ, ਅਤੇ ਉਸ ਮੈਲ ਦਾ ਨਾਂ ਕਿਲਵਿਖਿਆ ਪਾਪ ਆ। ਕਹਿੰਦੇ ਜੇ ਤੂੰ ਸ਼ਬਦ ਵਰਤੇਗਾ ਪਰਮਾਤਮਾ ਦੇ ਮਿਲਾਪ ਦੀ ਤਾਂਘ ਰੱਖ ਕੇ, ਫਿਰ ਤੇਰੇ ਅੰਦਰੋਂ ਇਸ ਮੈਲ ਨੂੰ ਇਹ ਸ਼ਬਦ ਧੋਵੇਗਾ। ਕਿਲਵਕ ਹੋਵੇ ਨਾਸ, ਇਹ ਸ਼ਬਦ ਧੋਵੇਗਾ ਉਹਨੂੰ, ਫਿਰ ਕੀ ਹੋਏਗਾ? ਫਿਰ ਗੁਰੂ ਜੀ ਕਹਿਣਗੇ ਪੰਚ ਭੂ ਆਤਮ ਵਸ ਕਰੇ ਤਾਂ ਤੀਰਥ ਕਰੇ ਨਿਵਾਸ। ਧਿਆਨ ਨਾ ਪੜਿਓ ਕੀ ਕਹਿਣ ਲੱਗੇ ਗੁਰੂ ਜੀ। ਕਹਿਣ ਲੱਗੇ ਪੰਚ ਭੂ ਆਤਮਾ ਵਸ ਕਰੇ। ਹੁਣ ਪੰਚ ਭੂ ਆਤਮਾ ਕੀ ਚੀਜ਼ ਹੈ? ਆਤਮਾ ਤੇ ਆਤਮਾ ਆ, ਠੀਕ ਹੈ। ਅੱਗੇ ਲਿਖਿਆ ਪੰਚ ਭੂ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਉਹ ਆਤਮਾ ਜਿਹੜੀ ਪੰਜ ਭੌਤਿਕ ਸਰੀਰ ਦੇ ਅਧੀਨ ਆਈ ਹੈ, ਉਸ ਆਤਮਾ ਦੀ ਮੈਂ ਗੱਲ ਕੀਤੀ ਹੈ। ਹੁਣ ਜਿਹੜੀ ਆਤਮਾ ਪੰਜ ਭੌਤਿਕ ਸਰੀਰ ਦੇ ਅਧੀਨ ਕੀ ਕਰਦੀ ਹੈ? ਉਹ ਮਨ ਬਣ ਜਾਂਦਾ। ਗੁਰੂ ਜੀ ਨੇ ਇੱਥੇ ਆਤਮਾ ਕਿਹਾ, ਪੰਚ ਭੂ ਆਤਮਾ। ਕਹਿੰਦੇ ਯਾਰ ਦੇਖ, ਹੈ ਤਾਂ ਆਤਮਾ ਹੀ ਹੈ, ਇਹਦਾ ਮਤਲਬ ਹੈਗੀ ਤਾਂ ਪਰਮਾਤਮਾ ਦਾ ਰੂਪ ਆ, ਪਰ ਪੰਜ ਭੌਤਿਕ ਸਰੀਰ ਦੇ ਅਧੀਨ ਆ ਕੇ ਬੈਠੀ ਆ, ਆਪਣਾ ਰੂਪ ਹੀ ਬਦਲਾ ਕੇ ਬੈਠੀ ਹੈ। ਇਹਨੂੰ ਪਤਾ ਹੀ ਨਹੀਂ ਮੈਂ ਕੌਣ ਆ। ਕਿਹੜੀ ਗੱਲੋਂ? ਕਿਉਂਕਿ ਪੰਜ ਭੌਤਿਕ ਸਰੀਰ ਉਹਦੀ ਅਧੀਨਗੀ ਕਰਦੀ ਹੈ। ਕਹਿੰਦੇ ਜਿਹੜਾ ਇਸ ਪੰਜ ਤੱਤਾਂ ਦੇ ਅਧੀਨ ਆਇਆ ਮਨ, ਗੁਰੂ ਜੀ ਕਹਿਣ ਲੱਗੇ ਵਸ ਕਰੇ। ਕਹਿੰਦੇ ਜੇ ਇਸ ਮਨ ਨੂੰ ਤੂੰ ਆਪਣੇ ਵਸ 'ਚ ਕਰ ਲਵੇ ਨਾ, ਇਹਦਾ ਮਤਲਬ ਮਨ ਦੀ ਮਲੀਨਤਾ ਨੂੰ ਵਸ 'ਚ ਕਰ ਲਵੇ। ਮਲੀਨਤਾ ਕਿੱਥੋਂ ਪੈਦਾ ਹੁੰਦੀ? ਮਲੀਨਤਾ ਕਿੱਥੋਂ ਪੈਦਾ ਹੁੰਦੀ ਹੈ? ਜਦੋਂ ਅਸੀਂ ਗੁਰੂ ਚਰਨਾਂ ਦੇ ਵਿੱਚ ਬਿਰਤੀ ਨਹੀਂ ਜੋੜਦੇ ਅਤੇ ਅਸੀਂ ਝੂਠੇ ਸੰਸਾਰ ਨਾਲ ਜੁੜ ਜਾਂਦੇ ਹਾਂ, ਤਾਂ ਸਾਡੇ ਮਨ ਦੇ ਅੰਦਰ ਮਲੀਨਤਾ ਪੈਦਾ ਹੋਣ ਲੱਗ ਪੈਂਦੀ ਹੈ। ਕਿਵੇਂ? ਦੇਖਣਾ, ਹੁਣ ਧਿਆਨ ਦਿਓ, ਸਾਡੇ ਮਨ ਦੇ ਅੰਦਰ ਤੰਗ ਪੈਦਾ ਹੋਊਗੀ। ਤੰਗ ਪੈਦਾ ਹੋਊਗੀ ਕਿ ਯਾਰ ਮੈਂ ਤਾਂ ਗੱਡੀ 'ਤੇ ਹੋਣਾ ਚਾਹੀਦਾ ਸੀ ਕਿਸੇ 'ਤੇ, ਠੀਕ, ਗੱਡੀ 'ਤੇ ਹੋਣਾ ਚਾਹੀਦਾ ਸੀ, ਮੇਰੇ ਕੋਈ ਕਾਰ ਹੋਣੀ ਚਾਹੀਦੀ ਸੀ, ਮੈਂ ਕਾਰ 'ਚ ਘੁੰਮਣਾ ਚਾਹੀਦਾ ਸੀ, ਮੇਰੇ ਕਰਮਾਂ 'ਚ ਲਿਖੀ ਨਹੀਂ ਸੀ ਕਾਰ, ਮੇਰੇ ਕਰਮਾਂ 'ਚ ਲਿਖੀ ਨਹੀਂ ਸੀ। ਹੁਣ ਪਰਮਾਤਮਾ ਨੇ ਸੁਣ ਲਿਆ ਵੀ ਇਹ ਤਾਂ ਕਾਰ ਮੰਗਣ ਡਿਆ, ਮੈਂ ਤਾਂ ਕਿਹਾ ਸੀ ਇਹ ਮੇਰੇ ਵੱਲ ਧਿਆਨ ਦਊਗਾ ਅਤੇ ਕਾਰ ਵੱਲ ਧਿਆਨ ਲਾ ਕੇ ਬੈਠਾ, ਇਹ ਮੈਲ ਪੈਦਾ ਹੋ ਗਈ, ਕਾਰ ਮੈਲ ਪੈਦਾ ਹੋ ਗਈ। ਹੁਣ ਇਹ ਮੈਲ ਨੇ ਉੱਗੜਨਾ ਹੈ, ਕਦੋਂ ਉੱਗੜਨਾ? ਵੀ ਮਨੁੱਖੀ ਜਾਮੇ 'ਚ ਮੈਂ ਆਇਆ, ਮੈਨੂੰ ਕਾਰ ਮਿਲੀ ਨਹੀਂ, ਮੈਂ ਗਰੀਬ ਦੇ ਘਰ ਪੈਦਾ ਹੋਇਆ ਸੀ, ਮੈਨੂੰ ਕਾਰ ਮਿਲੀ ਨਹੀਂ, ਪਰ ਮੇਰੇ ਤਾਂਘ ਵਿੱਚ ਸੀ ਕਿ ਮੈਂ ਕਾਰ ਲੈਣੀ ਹੈ, ਮੈਂ ਕਾਰ 'ਤੇ ਉੱਠੇ ਲੈਣੇ ਆ। ਉਹ ਮੈਲ ਮੇਰੇ ਅੰਦਰ ਉੱਗੜੀ ਸੀ, ਸ਼ਬਦ ਮੇਰੇ ਅੰਦਰ ਟਿਕਿਆ ਨਹੀਂ, ਮੈਲ ਮੇਰੇ ਅੰਦਰ ਉੱਗੜੀ। ਉਹ ਮੈਲ ਨੇ ਕੀ ਕੀਤਾ? ਅਗਲਾ ਜਾਮਾ ਮੈਨੂੰ ਕੁੱਤੇ ਦਾ ਮਿਲ ਗਿਆ, ਕਿਸੇ ਗਰੀਬ ਅਮੀਰ ਦੇ ਘਰ ਚਲਾ ਗਿਆ, ਕੁੱਤਾ ਬਣ ਕੇ ਕਾਰ 'ਚ ਘੁੰਮਣ ਡਿਆ ਹੈ, ਕੁੱਤਾ ਬਣ ਕੇ ਕਾਰ 'ਚ ਘੁੰਮਣ ਡਿਆ ਹੈ। ਅਤੇ ਆਪਾਂ ਕੀ ਕਹਿੰਦੇ ਹਾਂ? ਅਦਲਾ ਕੁੱਤੇ ਦੇ ਭਾਅ ਕਿੱਡੇ ਚੰਗੇ, ਕਾਰਾਂ 'ਚ ਘੁੰਮਣ ਡਿਆ ਹੈ। ਉਹ ਭਈ, ਇਹਨੇ ਪਿਛਲੇ ਜਾਮਾਂ ਦੇ ਵਿੱਚ ਮੈਲ ਪੈਦਾ ਕੀਤੀ ਆ, ਉਹ ਮੈਲ ਉੱਗੜਨ ਡਈ ਹੈ। ਅਤੇ ਜੇ ਇਹਦੇ ਮਨ ਵਿੱਚ ਆਉਂਦਾ ਕਿ ਮੈਨੂੰ ਕਾਰਾਂ ਦੀ ਸਵਾਰੀ ਨਹੀਂ, ਮੈਨੂੰ ਤੇਰੇ ਸ਼ਬਦ ਦੀ ਸਵਾਰੀ ਚਾਹੀਦੀ ਹੈ, ਅਤੇ ਸ਼ਾਇਦ ਅੱਜ ਕਿਸੇ ਝੂਠੀ ਕਾਰ 'ਚ ਨਾ ਬੈਠਾ ਹੁੰਦਾ, ਇਹ ਅੱਜ ਸ਼ਾਇਦ ਸੱਚਖੰਡ ਵਿੱਚ ਬੈਠਾ ਹੁੰਦਾ। ਸਿਰਫ ਸਮਝਣਾ ਆ, ਸਾਡੇ ਮਨ ਦੀ ਮਨ ਬਿਰਤੀ ਜਿਹੜੀ ਹੈ ਨਾ, ਸ਼ਬਦ ਤੋਂ ਦੂਰ ਹੋ ਕੇ ਬਹਿ ਗਈ ਹੈ। ਤਾਂ ਗੁਰੂ ਜੀ ਆਪ ਜੀ ਨੂੰ ਕਹਿਣ ਲੱਗੇ ਪੰਚ ਭੂ ਆਤਮ ਵਸ ਕਰੇ। ਕੀ ਕਰਨ ਲੱਗੇ? ਕਹਿੰਦੇ ਵੀ ਜੇ ਤੇ ਤੂੰ ਇਸ ਮਨ ਨੂੰ, ਜਿਹੜੀ ਆਤਮਾ ਇਹਨਾਂ ਪੰਜ ਤੱਤਾਂ ਦੇ ਵਿਕਾਰਾਂ ਦੇ ਅਧੀਨ ਆ, ਇਹਨੂੰ ਵਸ 'ਚ ਕਰ ਲੈਂਦਾ ਹੈ ਤੂੰ, ਤਾਂ ਗੁਰੂ ਜੀ ਦੇਖੋ ਕੀ ਕਹਿਣ ਲੱਗੇ। ਕਹਿਣ ਲੱਗੇ ਤਾਂ ਤੀਰਥ ਕਰੇ ਨਿਵਾਸ। ਹੁਣ ਮਾਰੋ ਝਾਤੀ, ਇੱਥੇ ਗੁਰੂ ਜੀ ਨੇ ਤੀਰਥ ਅੱਖਰ ਲੈ ਆਉਂਦਾ, ਠੀਕ ਹੈ ਬਈ। ਕਹਿੰਦੇ ਫਿਰ ਮਨਾ ਤੂੰ ਤੀਰਥ 'ਤੇ ਨਿਵਾਸ ਕਰੇਗਾ, ਇਹਦਾ ਮਤਲਬ ਉਹ ਤੈਨੂੰ ਕਿਸੇ ਇਹੋ ਜਿਹੇ ਤੀਰਥ 'ਤੇ ਜਾਣ ਦੀ ਤਨ ਕਰਕੇ ਜ਼ਰੂਰਤ ਨਹੀਂ ਹੈ। ਅਤੇ ਤੀਰਥ ਕੀ ਹੈ? ਨਾਮ। ਤੀਰਥ ਕੀ ਹੈ? ਨਾਮ। ਅਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਫਿਰ ਮਨਾ ਤੂੰ ਖੁਦ ਤੀਰਥ 'ਤੇ ਨਿਵਾਸ ਕਰੇਗਾ। ਕਹਿੰਦਾ ਭਾਵ ਤੇਰੀ ਮਨ ਬਿਰਤੀ ਦਾ ਟਕਾ ਨਾਮ ਨਾਲ ਜੁੜ ਜਾਏਗਾ, ਸ਼ਬਦ ਨਾਲ ਜੁੜ ਜਾਏਗਾ, ਉਹ ਤੇਰਾ ਮਨ ਹੀ ਤੀਰਥ ਬਣ ਜਾਏਗਾ। ਤੈਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਤੂੰ ਤਾਂ ਖੁਦ ਤੀਰਥ ਹੋ ਜਾਏਗਾ। ਤੀਰਥ ਕਿਸੇ ਪਵਿੱਤਰ ਸਥਾਨ ਨੂੰ ਵੀ ਕਹਿੰਦੇ ਆ, ਹੈ ਨਾ। ਅਤੇ ਪਵਿੱਤਰ ਸਥਾਨ ਕਿੱਥੇ ਆ? ਤੁਹਾਡਾ ਮਨ ਹੀ ਪਵਿੱਤਰ ਸਥਾਨ ਹੈ, ਠੀਕ ਹੈ ਬਈ। ਧਿਆਨ ਦੇਣਾ, ਗੁਰੂ ਜੀ ਕਹਿਣ ਲੱਗੇ, ਭਾਈ ਕਦੀ ਕਦੀ ਵਿਚਾਰ ਕਰਕੇ ਦੇਖ ਵੀ ਜੇ ਕੋਈ ਪਵਿੱਤਰ ਸਥਾਨ ਬਣਿਆ ਤਾਂ ਬਣਿਆ ਕਿੱਦੋਂ ਆ? ਉਹ ਕਿਸੇ ਨੇ ਉੱਥੇ ਬਹਿ ਕੇ ਭਗਤੀ ਕੀਤੀ ਤਾਂ ਹੀ ਬਣਿਆ ਨਾ। ਫਿਰ ਵੱਡਾ ਕੌਣ ਆ? ਭਗਤ ਵੱਡਾ ਆ ਜਿਹਨੇ ਭਗਤੀ ਕੀਤੀ, ਜਿਹਦੇ ਭਗਤੀ ਕਰਨ ਕਰਕੇ ਕੋਈ ਸਥਾਨ ਤੀਰਥ ਬਣਿਆ। ਠੀਕ ਹੈ। ਸੋ ਵਿਚਾਰ ਕਰਨੀ ਹਰ ਚੀਜ਼ ਦੀ। ਫਿਰ ਅੱਗੇ ਜਾ ਕੇ ਗੁਰੂ ਜੀ ਕੀ ਕਹਿਣ ਲੱਗੇ, ਮਨ ਮੁਖ ਇਹ ਮਨ ਮੁਗਧ ਹੈ ਸੋਝੀ ਕਿਛੂ ਨਾ ਪਾਏ। ਕਹਿੰਦੇ ਜਿਹੜੇ ਮਨਮਤੀ ਹੈ ਨਾ, ਉਹਨਾਂ ਦੀ ਜਿਹੜੀ ਅੰਦਰ ਦੀ ਅਵਸਥਾ ਉਹ ਮੂਰਖਤਾਵਾਂ ਵਾਲੀ ਹੈ, ਉਹਨਾਂ ਦੀ ਅੰਦਰ ਦੀ ਅਵਸਥਾ ਮੂਰਖਾਂ ਵਾਲੀ ਹੈ। ਮਨਮੁਖ ਇਹ ਮਨ ਮੁਗਧ ਹੈ। ਕਹਿੰਦੇ ਜਿਹੜੇ ਮਨਮਤੀਏ ਨੇ, ਜਿਹੜੇ ਆਪਣੀ ਬਿਰਤੀ ਮਗਰ ਲੱਗੇ ਨੇ, ਗੁਰੂ ਦੀ ਮਤ ਮਗਰ ਨਹੀਂ ਲੱਗਦੇ, ਆਪਣੀ ਮਤ ਮਗਰ ਤੁਰੇ ਫਿਰਨ ਡਏ ਨੇ, ਉਹਨਾਂ ਦੀ ਗੱਲ ਕਰਨ ਲੱਗੇ, ਕਹਿੰਦੇ ਇਹ ਮਨ ਮੁਗਧ ਹੈ। ਕਹਿੰਦੇ ਉਹਨਾਂ ਦਾ ਮਨ ਮੂਰਖ ਆ, ਅਗਿਆਨੀ ਹੈ। ਮੂਰਖ ਅਗਿਆਨੀ ਨੂੰ ਕਹਿੰਦੇ ਆ, ਇੱਥੇ ਮੁਗਧ ਅੱਖਰ ਆਇਆ ਨਾ, ਅਤੇ ਅਗਿਆਨੀ ਨੂੰ ਕਹਿੰਦੇ, ਜਿਹਦੇ ਅੰਦਰ ਅਗਿਆਨਤਾ। ਅਤੇ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਸੋਝੀ ਕਿਛੂ ਨਾ ਪਾਏ। ਕਹਿੰਦਾ ਵੇਖੋ ਹੁਣ ਇੱਥੇ ਗੁਰੂ ਜੀ ਨੇ ਸਮਝਾਇਆ, ਪਹਿਲਾਂ ਉਹਨਾਂ ਲਿਖਿਆ ਕੀ ਲਿਖਿਆ, ਨਾ ਕਾਸ਼ੀ ਮਤ ਉਪਜੇ, ਪਿੱਤਰ ਸਥਾਨ 'ਤੇ ਗਿਆ ਵੀ ਅਕਲ ਨਹੀਂ ਆਉਂਦੀ। ਕਹਿੰਦਾ ਭਾਵ ਗੁਰੂ ਜੀ ਕਹਿੰਦੇ ਵੀ ਉਹ ਭਾਵੇਂ ਮਨ ਗੁਰੂ ਘਰ ਆ ਕੇ ਬੈਠਾ ਆ, ਗੁਰੂ ਘਰ ਆਇਆ ਆ, ਪਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜੇ ਉਹ ਗੁਰੂ ਘਰ ਬੈਠਾ ਆ, ਸੰਗਤ ਵਿੱਚ ਬੈਠਾ ਆ, ਉਸ ਪਰਮਾਤਮਾ ਦੀ ਉਸਤਤ ਸਰਵਣ ਕਰਨ ਰਿਹਾ, ਪਰ ਅੰਦਰੋਂ ਮਨ ਵਿਚਾਰ ਜਿਹੜੀ ਹੈ ਨਾ, ਉਹ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੀ, ਗੁਰੂ ਦੀ ਵਿਚਾਰ ਨਾਲ ਨਹੀਂ ਜੁੜਦੀ, ਆਪਣੀ ਅੰਦਰ ਦੀ ਸੋਝੀ ਨਾਲ ਜੁੜੀ ਹੈ। ਕਹਿੰਦੇ ਉਹ ਮੂਰਖ ਆਦਮੀ ਹੈ, ਮੂਰਖ ਆਦਮੀ ਹੈ। ਅਤੇ ਕਹਿੰਦੇ ਫਿਰ ਉਹਨੂੰ ਇਸ ਮਾਰਗ ਦੀ ਸੋਝੀ ਕਦੀ ਨਹੀਂ ਆਉਂਦੀ, ਠੀਕ ਹੈ, ਸੋਝੀ ਕਿਛੂ ਨਾ ਪਾਏ। ਕਹਿੰਦੇ ਉਹ ਗੁਰੂ ਕੋਲ ਰੋਜ਼ ਜਾਇਆ ਕਰੇ, ਭਾਵੇਂ ਰੋਜ਼ ਕਥਾ ਸੁਣਿਆ ਕਰੇ, ਪਰ ਉਹ ਕਦੀ ਵੀ ਇਸ ਮਾਰਗ ਦੀ ਸੋਝੀ ਨਹੀਂ ਲੈ ਸਕਦਾ। ਸੱਚਿਆ ਜਿਹੜਾ ਬੰਦਾ ਹੁਣ ਗੁਰੂ ਘਰ ਬੈਠੇ ਅਤੇ ਹੋਏ ਮਨਮਤੀ ਆ, ਅੰਦਰੋਂ ਧਿਆਨ ਸੰਸਾਰ ਨਾਲ ਜੁੜਿਆ ਹੋਵੇ, ਤਾਂ ਉਹਨੂੰ ਕਿੱਥੋਂ ਸੋਝੀ ਆਉਣੀ ਹੈ ਵੀ ਗੁਰੂ ਜੀ ਕੀ ਕਹਿਣ ਡਿਆ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹਰ ਕਾ ਨਾਮ ਨਾ ਬੁੱਝਈ ਅੰਤ ਗਿਆ ਪਛੋਤਾਏ। ਦੱਸੋ ਕਹਿੰਦੇ ਹਰ ਕਾ ਨਾਮ ਨਾ ਬੁੱਝਈ, ਕਹਿੰਦੇ ਮਨਮੁਖ ਦੀ ਪਛਾਣ ਆ ਵੀ ਗੁਰੂ ਘਰ ਰੋਜ਼ ਜਾਂਦਾ ਸੀ, ਪਿੱਤਰ ਸਥਾਨ 'ਤੇ ਰੋਜ਼ ਜਾਂਦਾ ਸੀ, ਪਰ ਗੁਰੂ ਚਰਨਾਂ ਦੇ ਵਿੱਚੋਂ ਨਾਮ ਦੀ ਸੋਝੀ ਨਹੀਂ ਲਈ। ਹੁਣ ਧਿਆਨ ਦਿਓ, ਅਸੀਂ ਗੁਰੂ ਚਰਨਾਂ 'ਚ ਲੈਣ ਕੇ ਆਉਂਦੇ ਹਾਂ, ਨਾਮ ਦੀ ਸੋਝੀ ਲੈਣ ਆਉਂਦੇ ਹਾਂ। ਜੇ ਅਸੀਂ ਨਾਮ ਦੀ ਸੋਝੀ ਲੈਂਦੇ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਹੈ ਵੀ ਨਾਮ ਕਹਿੰਦੇ ਕਿਹਨੂੰ ਆ, ਨਾਮ ਚੀਜ਼ ਕੀ ਹੈ, ਫਿਰ ਭਈ ਅਸੀਂ ਐਵੇਂ ਹੀ ਕਹਿੰਦੇ ਤਾਂ ਫਿਰਦੇ ਹਾਂ। ਸਾਰਿਆਂ ਨੂੰ ਅਸੀਂ ਬੜੇ ਪਾਠ ਕੀਤੇ ਨੇ, ਅਸੀਂ ਗੁਰੂ ਘਰ ਰੋਜ਼ ਜਾਂਦੇ ਹਾਂ, ਸਵੇਰੇ ਜੋ ਮਰਜ਼ੀ ਹੋਵੇ, ਮੀਂਹ ਪੈਣ ਲੱਗ ਪਏ ਭਾਵੇਂ ਹਨੇਰੀ ਆ ਜਾਵੇ, ਮੈਂ ਗੁਰੂ ਘਰ ਰੋਜ਼ ਜਾ ਕੇ ਮੱਥਾ ਟੇਕ ਕੇ ਆਉਣਾ। ਅਤੇ ਗੁਰੂ ਜੀ ਕਹਿਣ ਲੱਗੇ, ਭਈ ਮੱਥਾ ਟੇਕ ਕੇ ਆਉਣਾ ਹੈ? ਕਹਿੰਦਾ ਹਾਂਜੀ। ਕਹਿੰਦਾ ਤਨ ਝੁਕਾ ਕੇ ਆਉਣਾ, ਕਦੀ ਮਨ ਵੀ ਝੁਕਿਆ ਹੈ? ਕਦੀ ਮਨ ਵੀ ਝੋਲੀ ਅੱਡੀ ਹੈ ਵੀ ਮਨ ਵੀ ਕਦੀ ਕਹਿੰਦਾ ਤੇਰਾ ਵੀ ਹੇ ਗੁਰੂ ਜੀ ਇਹ ਜੋ ਕੁਝ ਦੇਈ ਜਾਂਦੇ ਤਾਂ ਸਰੀਰ ਨੇ ਭੋਗਣਾ ਹੈ, ਐਸੀ ਕੋਈ ਦਾਤ ਮੈਨੂੰ ਦੇ ਦਿਓ ਜਿਹਨੂੰ ਮੈਂ ਵੀ ਭੋਗਾਂ। ਦੇਖੋ ਕਾਰ ਮੰਗ ਲਈ ਸਰੀਰ ਸਵਾਰ ਹੋ ਗਿਆ, ਸਰੀਰ ਨਜ਼ਾਰੇ ਲੈਣ ਡਿਆ, ਹੈਂ, ਮਨ ਨੇ ਦਾਤ ਮੰਗੀ ਨਹੀਂ, ਗੁਰੂ ਜੀ ਮੈਨੂੰ ਵੀ ਨਾਮ ਦਾ ਜਹਾਜ਼ ਦੇ ਦਿਓ ਕਿਤੇ ਮੈਂ ਵੀ ਸਵਾਰੀ ਲੈ ਕੇ। ਦੇਖੋ ਜਿਹੜਾ ਸਰੀਰ ਆ ਨਾ, ਕੀ ਕਹਿੰਦਾ, ਕਹਿੰਦਾ ਗੁਰੂ ਜੀ ਕੋਈ ਗੱਡੀ ਹੋਵੇ, ਰਿਸ਼ਤੇਦਾਰਾਂ ਨੂੰ ਸੌਖੇ ਮਿਲ ਜਾਈਦਾ, ਕਿਸੇ ਨੂੰ ਮਿਲਣਾ ਹੋਵੇ ਸੌਖੇ ਮਿਲ ਗਏ ਆਈਦਾ, ਆ ਜਾਂਦੀਆਂ ਗੱਡੀਆਂ ਆਈਆਂ, ਬੜਾ ਸੰਬੰਧ ਜੁੜ ਗਿਆ ਯਾਰ, ਕਈ ਸੱਜਣ ਕਹਿਣਗੇ ਆ ਮੇਰੇ ਕੋਲ ਜਾਂਦੀ ਕਾਰ ਆਈ ਹੈ ਨਾ, ਅਤੇ ਮੈਂ ਸੋਚਦਾ ਚੱਲ ਮਿਲ ਗਿਆ ਆਵਾਂ ਕਿਸੇ ਨੂੰ, ਮੈਂ ਬੜਿਆਂ ਨੂੰ ਮਿਲਣ ਜਾਂਦਾ, ਹੈ ਨਾ। ਅਤੇ ਮੇਰੇ ਗੁਰੂ ਜੀ ਕੀ ਕਹਿੰਦੇ, ਕਹਿੰਦੇ ਦੇਖ ਲਾ ਸਰੀਰ ਤਾਂ ਮਿਲਣ ਚਲਾ ਗਿਆ ਚਾਚੇ ਤਾਇਆਂ ਨੂੰ, ਕਹਿੰਦੇ ਮੰਨਾ ਫਿਰ ਤੂੰ ਵੀ ਜਹਾਜ਼ ਮੰਗ ਲਾ ਸ਼ਬਦ ਦਾ, ਨਾ ਤੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਿਆ, ਤੇਰੇ ਰਿਸ਼ਤੇਦਾਰ ਕਿੱਥੇ ਰਹਿੰਦੇ ਆ, ਮੰਨਦੇ ਸੱਚਖੰਡ ਦੇ ਵਿੱਚ, ਇਹਦਾ ਪਤੀ ਉੱਥੇ ਰਹਿੰਦਾ। ਜਿਹੜੀ ਔਰਤ ਕਾਰਾਂ 'ਤੇ ਘੁੰਮੀ ਫਰੀ, ਕਦੀ ਕਿਸੇ ਨੂੰ ਮਿਲੇ, ਕਦੀ ਕਿਸੇ ਨੂੰ ਮਿਲੇ, ਆਪਣੇ ਪਤੀ ਨੂੰ ਮਿਲਣਾ ਜਾਏ, ਲੋਕ ਕੀ ਕਹਿਣਗੇ, ਸਾਡੀ ਆਤਮਾ ਉਸ ਪਤੀ ਪਰਮੇਸ਼ਰ ਦੀ ਘਰ ਵਾਲੀ ਹੈ, ਇਹਨੇ ਉਹਨੂੰ ਮਿਲਣ ਜਾਣਾ ਆ, ਪਰ ਸਫ਼ਰ ਲੰਬਾ ਆ, ਅਤੇ ਇਹਨੂੰ ਵੀ ਕਿਸੇ ਦੀ ਸਵਾਰੀ ਲੈਣੀ ਪੈਣੀ ਆ, ਇਹਨੂੰ ਸਵਾਰੀ ਸ਼ਬਦ ਦੀ ਲੈਣੀ ਪੈਣੀ ਆ, ਨਾਮ ਦੀ ਲੈਣੀ ਪੈਣੀ ਹੈ, ਕਿਉਂਕਿ ਗੁਰੂ ਜੀ ਨੇ ਕਿਹਾ ਗੁਰ ਜਹਾਜ਼ ਖੇਵਟ ਗੁਰੂ, ਕਿਉਂਕਿ ਗੁਰ ਨੂੰ ਜਹਾਜ਼ ਕਿਹਾ, ਜੁਗਤੀ ਲੈਣੀ ਪੈਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ, ਸਮਝਣਾ ਪੈਣਾ ਸਾਨੂੰ ਵੀ ਗੁਰੂ ਜੀ ਕਿਰਪਾ ਕਰੋ, ਸਾਨੂੰ ਐਸੀ ਦਾਤ ਦਿਓ, ਸਾਨੂੰ ਸਮਝਾਓ। ਹੈਂ, ਜਦੋਂ ਆਪ ਜੀ ਇਹਨਾਂ ਅਵਸਥਾ 'ਤੇ ਪਹੁੰਚੋਗੇ, ਆਪ ਜੀ ਦੇ ਅੰਦਰ ਮਨ ਬਿਰਤੀ ਐਸੀ ਬਣੀ, ਤਬਦੀਲੀ ਆਏਗੀ ਆਪ ਜੀ ਦੇ ਅੰਦਰ। ਇੱਕ ਵੱਡੀ ਚੀਜ਼ ਪਹਿਲਾਂ ਵੇਖਿਆ ਕਰੋ, ਜਦੋਂ ਤੁਸੀਂ ਕਿਸੇ ਨੂੰ ਕਹਿਣ ਲੱਗਦੇ ਹੋ ਨਾ ਵੀ ਮੈਂ ਗੁਰਬਾਣੀ ਪੜ੍ਹਦਾ ਹਾਂ, ਉਦੋਂ ਆਪਣੇ ਮਨ 'ਚ ਇੱਕ ਵਿਚਾਰ ਪੈਦਾ ਕਰਿਆ ਉਹ ਕਰੋ ਕੀ ਗੁਰਬਾਣੀ ਪੜ੍ਹਨ ਦੇ ਨਾਲ ਮੇਰੇ ਮਨ 'ਚ ਕੋਈ ਤਬਦੀਲੀ ਆਈ ਹੈ, ਕੋਈ ਸੁਭਾਅ ਤਬਦੀਲ ਹੋਇਆ, ਕਿ ਮੇਰੇ ਮਨ ਵਿੱਚ ਤਾਂਘ ਆਈ ਆ ਵੀ ਮੈਨੂੰ ਝੂਠੀ ਦਾਤ ਨਹੀਂ ਚਾਹੀਦੀ, ਮੇਰੇ ਮਨ ਵਿੱਚ ਸੋਝੀ ਆਈ ਆ ਕਿ ਮੈਨੂੰ ਸ਼ਬਦ ਦੀ ਸੋਝੀ ਚਾਹੀਦੀ ਹੈ, ਹੈ ਨਾ। ਫਿਰ ਤਾਂ ਕਿਸੇ ਨੂੰ ਕਿਹੋ ਵੀ ਮੈਂ ਗੁਰਬਾਣੀ ਪੜ੍ਹਦਾ ਹਾਂ, ਤੁਸੀਂ ਕਿਸੇ ਨੂੰ ਕਹਿੰਦਾ ਮੈਂ ਗੁਰਬਾਣੀ ਪੜ੍ਹਦਾ, ਰੋਜ਼ ਪੜ੍ਹਦਾ, ਉਹਨੇ ਕੋਈ ਸਵਾਲ ਕਰਤਾ ਭਾਈ ਸਾਹਿਬ ਨਾ ਫਿਰ ਗੁਰਮਤ ਹਾਸਲ ਕੀਤੀ ਹੈ, ਠੀਕ ਹੈ, ਅਤੇ ਕੀ ਕਹੋਗੇ, ਅਤੇ ਬਾਣੀ ਪੜ੍ਹਦਾ ਗੁਰਮਤੀ ਹੈ, ਅਤੇ ਫਿਰ ਗੁਰਬਾਣੀ 'ਚ ਹੀ ਲਿਖਿਆ 1025 ਅੰਗ 'ਤੇ ਲਿਖਿਆ, ਕੀ ਲਿਖਿਆ, ਗੁਰਮਤ ਛੋਡੇ ਉਜੜ ਜਾਈ। ਦੱਸੋ, ਕਹਿੰਦੇ ਪਾਠ ਰੋਜ਼ ਕਰੇ, ਪਰ ਪ੍ਰਾਣੀ ਗੁਰਮਤ ਛੱਡਦੇ, ਗੁਰ ਜੁਗਤੀ ਅਤੇ ਮਤ ਸੋਝੀ ਅਕਲ, ਠੀਕ ਹੈ, ਸੂਝ ਬੂਝ। ਕਹਿੰਦਾ ਜਿਹੜਾ ਉਸ ਜੁਗਤੀ ਦੀ ਮਤ ਗੁਰੂ ਕੋਲੋਂ ਛੱਡ ਦੇਵੇ ਨਾ, ਕਹਿੰਦੇ ਉਹ ਉਜੜਦਾ ਹੀ ਹੈ, ਉਹ ਕਦੀ ਟਿਕਦਾ ਨਹੀਂ ਹੈ, ਕਦੀ ਕਿਸੇ ਸੱਚਖੰਡ ਨਹੀਂ ਜਾਂਦਾ, ਤਾਂ ਉਜਾੜਾ ਪੱਕਾ ਹੀ। ਉਜਾੜਾ ਕਿਹਨੂੰ ਕਹਿੰਦੇ? ਕਦੀ ਇਸ ਘਰ, ਕਦੀ ਉਸ ਘਰ, ਕਦੀ ਉਸ ਘਰ, ਕਦੀ ਇਸ ਸਹੀ 'ਚ, ਕਦੀ ਉਸ ਸਹੀ 'ਚ, ਕਦੀ ਉਸ ਸਹੀ 'ਚ, ਤੁਰੇ ਰਹਿੰਦਾ ਉਹ, ਠੀਕ ਹੈ। ਸੋ ਮਨ ਬਿਰਤੀ ਐਸੀ ਬਣਾਉਣੀ। ਅੱਗੇ ਜਾ ਕੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਅੰਤ ਗਿਆ ਪਛੁਤਾਏ। ਕਹਿੰਦੇ ਫਿਰ ਜਿਹੜਾ ਪੁਰਾਣੀ ਮਨ ਮਤੀਆ ਗੁਰੂ ਕੋਲੋਂ ਨਾਮ ਦੀ ਸੋਝੀ ਨਹੀਂ ਲੈਂਦਾ, ਕਹਿੰਦਾ ਫਿਰ ਆਖਰੀ ਸਮਾਂ ਜਦੋਂ ਆਉਂਦਾ ਤਾਂ ਪਛਤਾਉਂਦਾ ਹੀ ਤੁਰ ਪੈਂਦਾ, ਵੀ ਮਨੁੱਖੀ ਜਾਮਾ ਵੀ ਮਿਲਿਆ, ਕੀਤਾ ਕੁਛ ਨਹੀਂ, ਵਾਰੀ ਮਿਲੀ ਸੀ ਪਰਮਾਤਮਾ 'ਚ ਮਿਲਣ ਦੀ, ਕੀਤਾ ਕੁਛ ਨਹੀਂ, ਹੁਣ ਦੁਬਾਰਾ ਚਾਚੀ ਦੇ ਗੇੜ 'ਚ ਪੈਣਾ ਪੈ ਗਿਆ, ਉਹ ਪਛਤਾਉਂਦਾ ਆ। ਫਿਰ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਪ੍ਰਾਣੀ ਇਹ ਮਨ ਕਾਸ਼ੀ ਸਭ ਤੀਰਥ ਸਿਮਰਤ ਸਤਿਗੁਰੂ ਦੀਆ ਬਜਾਏ। ਧਿਆਨ ਦੇਣਾ, ਇਹ ਮਨ ਕਾਸ਼ੀ, ਵਾਹ ਬਈ ਵਾਹ, ਗੁਰੂ ਅਮਰਦਾਸ ਪਾਤਸ਼ਾਹ ਨੇ ਐਡੀ ਸੋਹਣੀ ਗੱਲ ਕਹਿ ਦਿੱਤੀ, ਕਹਿੰਦੇ ਇਹ ਮਨ ਕਾਸ਼ੀ ਸਭ ਤੀਰਥ ਸਿਮਰਤ ਸਤਿਗੁਰੂ ਦੀਆ ਬਜਾਏ। ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਸਤਿਗੁਰੂ ਦਾ ਦੀਵਾ ਜਗਣ ਲੱਗ ਪੈਂਦਾ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਝੀ ਆ ਜਾਂਦੀ ਹੈ, ਬਾਣੀ ਦੀ ਸੋਝੀ ਆ ਜਾਂਦੀ ਹੈ, ਜਿਨ੍ਹਾਂ ਅੰਦਰ ਸ਼ਬਦ ਟਿਕ ਜਾਂਦਾ ਹੈ, ਕਹਿੰਦੇ ਜੱਗ ਵਾਲਿਓ ਉਹ ਇਹੀ ਮਨ ਮੈਲ ਨਾ ਭਰਿਆ, ਪਰ ਨਹੀਂ, ਕਹਿੰਦੇ ਇਹ ਮਨ ਕਾਸੀ, ਕਾਸੀ ਕੀ ਪਵਿੱਤਰ ਸਥਾਨ, ਕਹਿੰਦੇ ਮਨ ਹੀ ਕਾਸੀ ਬਣ ਜਾਂਦਾ, ਇਹ ਮਨ ਹੀ ਉਹ ਪਵਿੱਤਰ ਸਥਾਨ ਬਣ ਜਾਂਦਾ। ਫਿਰ ਕੀ ਕਹਿਣ ਲੱਗੇ, ਸਭ ਤੀਰਥ, ਕਹਿੰਦੇ ਸਾਰੇ ਤੀਰਥ ਜਿੱਥੇ ਤੁਸੀਂ ਮੱਥਾ ਟੇਕਣ ਜਾਂਦੇ ਹੋ ਨਾ, ਤੁਹਾਨੂੰ ਜਾਣ ਦੀ ਲੋੜ ਨਹੀਂ, ਹੁਣ ਤੁਹਾਡਾ ਮਨ ਹੀ ਤੀਰਥ ਬਣ ਗਿਆ। ਫਿਰ ਸਿਮਰਤ ਕੀ ਕਹਿਣ ਲੱਗੇ, ਆਹ ਜਿਹੜੀਆਂ ਸਿਮਰਤੀਆਂ ਨੇ, ਸਾਰੀਆਂ ਸਿਮਰਤੀਆਂ ਮਨ ਹੀ ਬਣ ਜਾਂਦਾ। ਕਿਸ ਤਰ੍ਹਾਂ? ਦੇਖਿਓ ਹੁਣ ਵਿਚਾਰ ਕਰੀਏ, ਪਹਿਲਾਂ ਆਪਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਪਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੁਰੂ ਦੇ ਲੜ ਲੱਗੇ, ਉਹਨਾਂ ਨੇ ਵੀ ਬੜੀ ਸੇਵਾ ਕੀਤੀ। ਨੌਂ ਕੋਹ ਤੋਂ ਪਾਣੀ ਲੈ ਕੇ ਆਇਆ ਕਰਦੇ ਸਨ, ਗਾਗਰ ਲੱਕ 'ਤੇ ਚੁੱਕ ਕੇ ਗੁਰੂ ਸਾਹਿਬ ਬੰਦੇ ਇਸ਼ਨਾਨ ਲਈ, ਬੜੀ ਸੇਵਾ ਕੀਤੀ ਉਹਨਾਂ ਨੇ। ਹੁਣ ਧਿਆਨ ਦੇਣਾ ਕਿ ਉਹ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਜੀ ਦੀ ਸੇਵਾ ਕਰਿਆ ਕਰਦੇ ਸਨ, ਉਹਨਾਂ ਲਈ ਪਾਣੀ ਲੈ ਕੇ ਆਇਆ ਕਰਦੇ ਸਨ, ਅਤੇ ਗੁਰੂ ਅਮਰਦਾਸ ਪਾਤਸ਼ਾਹ ਲਿਖਦੇ ਪਏ ਆ, ਕਹਿੰਦੇ ਇਹੀ ਮਨ ਮੇਰਾ ਨੌ ਕੋਹ ਤੋਂ ਪਾਣੀ ਗੁਰੂ ਲਈ ਲੈ ਕੇ ਆਉਂਦਾ ਸੀ, ਅਤੇ ਮੈਂ ਸੋਚਦਾ ਸੀ ਕਿ ਮੈਂ ਗੁਰਸਿੱਖਿਆ, ਮੈਂ ਸੋਝੀ ਲੈਣੀ ਅਜੇ। ਕਹਿੰਦੇ ਇੱਕ ਦਿਨ ਮੇਰਾ ਮਨ ਹੀ ਪਵਿੱਤਰ ਹੋ ਗਿਆ ਗੁਰੂ ਦੀ ਸੋਝੀ ਲੈ ਕੇ, ਕਹਿੰਦੇ ਅੱਜ ਮੈਂ ਉੱਥੇ ਬੈਠਾ, ਦੁਨੀਆ ਦੂਰੋਂ ਦੂਰੋਂ ਚੱਲ ਕੇ ਮੈਨੂੰ ਮੱਥੇ ਟੇਕਣ ਆਉਣ ਡਈ ਹੈ। ਬਣ ਗਿਆ ਗੁਰੂ ਸਾਹਿਬਾਂ ਦਾ ਮਨ ਪਵਿੱਤਰ, ਤੀਰਥ ਬਣ ਗਿਆ। ਅੱਜ ਉਹੀ ਅਸਥਾਨ ਜਾ ਕੇ ਦੇਖੋ ਤੁਸੀਂ, ਤੀਰਥ ਮਨ ਦੇ ਮੱਥੇ ਟੇਕ ਕੇ ਆਉਂਦੇ ਹੋ। ਕਿੱਥੋਂ ਪੈਦਾ ਹੋਇਆ ਉਹ ਅਸਥਾਨ? ਗੁਰੂ ਅਮਰਦਾਸ ਜੀ ਦੇ ਅੰਦਰ ਦੀ ਅਵਸਥਾ ਤੋਂ। ਇਹਦਾ ਮਤਲਬ ਗੁਰੂ ਜੀ ਕਹਿਣ ਲੱਗੇ ਕਿ ਮੇਰਾ ਮਨ ਜਿਹੜਾ ਹੈ, ਉਹਨਾਂ ਨੇ ਦੱਸਿਆ, ਕਹਿੰਦੇ ਮਨ ਉਹੀ ਹੈ, ਪਰ ਜਦੋਂ ਗੁਰੂ ਦੀ ਸਮਝ ਲੱਗ ਜਾਂਦੀ ਆ, ਅੰਦਰ ਦੀਵਾ ਜਗਣ ਲੱਗ ਪੈਂਦਾ, ਅੰਦਰ ਸੋਝੀ ਆ ਜਾਂਦੀ ਆ, ਸੁੱਤ ਸ਼ਬਦ ਦਾ ਮਿਲਾਪ ਹੋ ਜਾਂਦਾ, ਅਤੇ ਗੁਰੂ ਜੀ ਕਹਿਣ ਲੱਗੇ ਇਹ ਮਨ ਕਾਸੀ, ਕਹਿੰਦੇ ਮਨ ਹੀ ਪਵਿੱਤਰ ਸਥਾਨ ਹੈ। ਦੱਸੋ ਫਿਰ ਅੱਗੇ ਜਾ ਕੇ ਦੇਖੋ ਗੁਰੂ ਜੀ ਨੇ ਕੀ ਕਿਹਾ, ਕਹਿੰਦੇ 68 ਤੀਰਥ ਤਿਸ ਸੰਗ ਰਹੇ, ਜਿਨ ਹਰ ਹਿਰਦੇ ਰਿਹਾ ਸਮਾਏ। ਇੱਥੇ ਵਿਚਾਰ ਕਰੋ, ਗੁਰੂ ਜੀ ਨੇ ਹੋਰ ਬੜੀ ਗਾਂਹ ਦੀ ਗੱਲ ਕਰ ਦਿੱਤੀ। ਕੀ ਕਹਿਣ ਲੱਗੇ, 68 ਤੀਰਥ ਤਿਸ ਸੰਗ ਰਹੇ, ਕਹਿੰਦੇ 68 ਤੀਰਥ ਦੀ ਕਮਾਈ ਉਸ ਮਨ ਦੇ ਨਾਲ ਰਹਿੰਦੀ ਹੈ, ਕਿਉਂਕਿ ਜਿਹੜਾ ਇਸ ਯੁੱਗ ਤੋਂ ਪਹਿਲਾ ਯੁੱਗ ਸੀ ਨਾ, ਦੁਆਪਰ ਯੁੱਗ, ਉਹਦੇ ਅੰਦਰ ਕੋਈ 68 ਤੀਰਥਾਂ ਦੀ ਯਾਤਰਾ ਅਗਰ ਕਰਦਾ ਸੀ ਤਾਂ ਉਹਦੀ ਕਮਾਈ ਪੂਰੀ ਹੋ ਜਾਂਦੀ ਸੀ। ਠੀਕ ਹੈ, 68 ਤੀਰਥਾਂ ਦੀ ਯਾਤਰਾ ਕਰਨੀ ਬਹੁਤ ਔਖੀ ਸੀ। ਠੀਕ ਹੈ, ਧਿਆਨ ਦੇਣਾ, 68 ਤੀਰਥਾਂ ਦੀ ਯਾਤਰਾ ਕਰਨੀ ਬੜੀ ਔਖੀ ਸੀ, ਕਿਉਂਕਿ ਮਾੜਾ ਬੰਦਾ ਕਰ ਨਹੀਂ ਸਕਦਾ ਸੀ। ਉਹਨਾਂ ਸਮਿਆਂ ਦੇ ਵਿੱਚ ਕਿਹੜੀਆਂ ਗੱਡੀਆਂ ਹੁੰਦੀਆਂ ਸੀ, ਉਹਨਾਂ ਸਮਿਆਂ ਦੇ ਵਿੱਚ ਕਿਹੜੀਆਂ ਕਾਰਾਂ ਸੀਗੀਆਂ। ਠੀਕ ਹੈ ਬਈ, ਉਹਨਾਂ ਸਮੇਂ ਤੁਰ ਕੇ ਜਾਣਾ ਪੈਂਦਾ ਸੀ ਅਤੇ ਬਹੁਤ ਔਖਾ ਸੀ। ਠੀਕ ਹੈ, ਅਤੇ ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਭਾਵੇਂ ਉਸ ਯੁੱਗ ਦੇ ਅੰਦਰ 68 ਤੀਰਥਾਂ ਦੀ ਇੰਨੀ ਮਹਾਨਤਾ ਸੀ, ਅਤੇ ਗੁਰੂ ਜੀ ਕਹਿੰਦੇ ਉਹਨਾਂ 68 ਤੀਰਥਾਂ ਦੇ ਬਰਾਬਰ ਅੱਜ ਅਗਰ ਤੂੰ ਸ਼ਬਦ ਦੀ ਅਰਾਧਨਾ ਕਰ ਲੈਂਦਾ, ਤਾਂ ਉਹ 68 ਤੀਰਥਾਂ ਦੀ ਯਾਤਰਾ ਤੂੰ ਆਪਣੇ ਅੰਦਰ ਹੀ ਪੂਰੀ ਕਰ ਲੈਂਦਾ। ਸਾਹਿਬ ਲਾਓ ਕਿੰਨੀ ਤਾਕਤ ਜਾਂ ਕਿੰਨਾ ਬਲ ਦਿੱਤਾ ਗੁਰੂ ਸਾਹਿਬਾਂ ਨੇ ਸ਼ਬਦ ਨੂੰ, ਨਾਮ ਨੂੰ। ਤਾਹੀਆਂ ਕਿਹਾ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਇਸ ਕਰਕੇ ਕਿਹਾ ਵੀ ਇਹਦੀ ਇੰਨੀ ਉੱਚਾਈ, ਇੰਨਾ ਬਲ ਆ ਸ਼ਬਦ ਦੇ ਅੰਦਰ ਕਿ ਮਨਾ ਅਗਰ ਤੂੰ ਸ਼ਬਦ ਨਾਲ ਜੁੜ ਜਾਣਾ ਤਾਂ 68 ਤੀਰਥਾਂ ਦੀ ਯਾਤਰਾ ਤੂੰ ਆਪਣੇ ਅੰਦਰੋਂ ਹੀ ਕਰ ਲੈਂਦਾ। 68 ਤੀਰਥ ਤਿਸ ਸੰਗ ਰਹੇ, ਕਹਿੰਦਾ ਉਹਦੇ ਨਾਲ ਵੱਸਦੇ ਆ। ਕਿਹਦੇ ਨਾਲ ਵੱਸਦੇ? ਜਿਨ ਹਿਰਦੇ ਰਿਹਾ ਸਮਾਏ, ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਅੰਦਰੇ ਸ਼ਬਦ ਸਮਾ ਜਾਂਦਾ ਨਾ, ਠਾਠ ਤੀਰਥ ਉਹਦੇ ਨਾਲ ਰਹਿੰਦੇ ਆ। ਠੀਕ ਹੈ, ਹੁਣ ਗੁਰੂ ਰੂਪ ਪਿਆਰੀ ਸਤਸੰਗ ਜੀ, ਉਹ ਇੱਥੇ ਮਨ ਬਿਰਤੀ ਆਪਾਂ ਬਣਾਉਣੀ ਆ ਵੀ ਜੇ ਇੰਨੀ ਕਮਾਈ ਸਾਨੂੰ ਸ਼ਬਦ 'ਚੋਂ ਪ੍ਰਾਪਤ ਹੋ ਸਕਦੀ ਆ ਤਾਂ ਅਸੀਂ ਇਸ ਸ਼ਬਦ ਤੋਂ ਭੁੱਲੇ ਫਿਰਦੇ, ਸ਼ਬਦ ਤੋਂ ਭੁੱਲੇ ਫਿਰਦੇ। ਠੀਕ ਹੈ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜੇ ਸ਼ਬਦ ਤੋਂ ਭੁੱਲਿਆ ਫਿਰਦਾ ਨਾ, ਬਿਨ ਸ਼ਬਦੇ ਸ਼ੁੱਧ ਨਾ ਹੋਵੀ ਜੇ ਨੇਕ ਕਰੇ ਸ਼ਿੰਗਾਰ, ਫਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ। ਧਿਆਨ ਦੇਣਾ, ਫਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ। ਕਹਿੰਦੇ ਇਹ ਆਤਮਾ ਜਿਹੜੀ ਹੈ ਕੀ ਕਰਦੀ ਪਈ ਹੈ ਕਿ ਉਸ ਪਰਮਾਤਮਾ ਦੀ ਆਪਣੇ ਪਤੀ ਪਰਮੇਸ਼ਰ ਦੀ ਸਾਰ ਨਹੀਂ ਜਾਣਦੀ, ਕਹਿੰਦਾ ਪਾ ਉਸ ਪਾਸੇ ਧਿਆਨ ਨਹੀਂ ਲਾਉਂਦੀ। ਦੂਜੇ ਭਾਏ ਪਿਆਰ, ਦੂਜਾ ਕੌਣ ਹੈ? ਸੰਸਾਰ ਭਾਏ, ਚੰਗਾ ਲੱਗਣਾ ਪਿਆਰ ਕੀ ਅੱਖੇ 'ਚ? ਕਹਿੰਦੇ ਸੰਸਾਰ ਨੂੰ ਚੰਗੇ ਲੱਗਣ ਲਈ ਇਹਦੇ ਮਨ 'ਚ ਖਿੱਚਿਆ। ਕਦੀ ਵੇਖਿਓ ਜੇ ਸਾਡਿਆਂ ਮਨਾਂ 'ਚ ਵੀ ਆਉਂਦਾ ਕਿ ਉਹ ਯਾਰ, ਜਦੋਂ ਆਪਾਂ ਸਵੇਰੇ ਤਿਆਰ ਹੁੰਦੇ ਨਾ, ਸਾਡੇ ਮਨ ਦੀ ਖਿੱਚ ਹੁੰਦੀ ਹੈ ਵੀ ਯਾਰ ਸੋਹਣੇ ਬਣ ਕੇ ਨਿਕਲੀਏ ਬਾਹਰ, ਘੱਟ ਤੋਂ ਘੱਟ ਕੋਈ ਕਹੇ ਤਾਂ ਸਹੀ ਵੀ ਇਹ ਬੰਦਾ ਸੋਹਣਾ ਬਣਿਆ। ਦੇਖੋ ਸਰੀਰ ਜੱਗ ਨੂੰ ਸੋਹਣਾ ਲੱਗੇ ਸਾਡੇ ਮਨ 'ਚ ਖਿੱਚਿਆ, ਪਰ ਸਾਡੇ ਮਨ 'ਚ ਇਹ ਖਿੱਚ ਨਹੀਂ ਵੀ ਕਿਤੇ ਸਾਡਾ ਮਨ ਵੀ ਪਰਮਾਤਮਾ ਨੂੰ ਸੋਹਣਾ ਲੱਗੇ। ਅਸੀਂ ਕਿਤੇ ਆਪਣੇ, ਅਸੀਂ ਔਰਤ ਹਾਂ, ਅਸੀਂ ਆਪਣੇ ਪਤੀ ਨੂੰ ਪਸੰਦ ਆ ਜਾਈਏ। ਹਰ ਔਰਤ ਆਪਣੇ ਪਤੀ ਨੂੰ ਪਸੰਦ ਆਉਣ ਲਈ ਸ਼ਿੰਗਾਰ ਕਰਦੀ ਆ, ਅਤੇ ਅਸੀਂ ਸਾਰੀਆਂ ਹੀ ਔਰਤਾਂ ਹਾਂ, ਅਸੀਂ ਵੀ ਸ਼ਿੰਗਾਰ ਕਰਨਾ। ਕਿਹਦਾ ਸ਼ਿੰਗਾਰ ਕਰਨਾ ਹੈ? ਨਾਮ ਦਾ ਗਹਿਣਾ ਪਾਉਣਾ ਹੈ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ, ਆਂਦੇ ਵੀ ਜਿਹੜੀ ਆਤਮਾ ਸੰਸਾਰ ਵਰ ਭੱਜੀ ਫਿਰਦੀ ਆ, ਸੰਸਾਰ ਨਾਲ ਪਿਆਰ ਕਰਦੀ ਹੈ, ਸਾਕ ਸ਼ੁੱਧ ਸਾਕ ਕੁਲੱਖਣੀ ਨਾਨਕ ਨਾਰੀ ਵਿੱਚ ਕੁਨਾਰ। ਦੱਸੋ ਇੱਥੇ ਕਿੱਡੀ ਵੱਡੀ ਗੱਲ ਗੁਰੂ ਜੀ ਨੇ ਹੋਰ ਕਹਿ ਦਿੱਤੀ। ਕਹਿਣ ਲੱਗੇ ਸਾਕ ਸ਼ੁੱਧ ਸਾਕ ਕੁਲੱਖਣੀ, ਕੁਸ਼ੁੱਧ ਕੀ ਹੈ? ਮਾੜੇ ਲੱਛਣਾਂ ਵਾਲੀ। ਠੀਕ ਹੈ, ਮਾੜੇ ਸੁਭਾਅ ਵਾਲੀ। ਸਾਕ ਸ਼ੁੱਧ ਸਾਕ ਕੁਲੱਖਣੀ, ਕਹਿੰਦੇ ਉਹਦਾ ਆਚਰਣ ਚੰਗਾ ਨਹੀਂ, ਨਾਨਕ ਨਾਰੀ ਵਿੱਚ ਕੁਨਾਰ। ਕਹਿੰਦੇ ਹੈਗੀਆਂ ਸਾਰੀਆਂ ਹੀ ਔਰਤਾਂ ਆ, ਪਰ ਜਿਹੜੀ ਆਪਣੀ ਹਿਰਦਾ ਸ਼ਬਦ ਨਾਲ ਨਹੀਂ ਜੋੜਦੀ ਨਾ, ਕਹਿੰਦੇ ਉਹ ਔਰਤਾਂ ਦੇ ਸਿਰ 'ਤੇ ਵੀ ਕਲੰਕ ਆ। ਦੱਸੋ ਜਿਹੜਾ ਨਾਮ ਸਿਮਰਨ ਨਾਲ ਨਹੀਂ ਜੁੜਦਾ, ਜਿਹੜਾ ਸ਼ਬਦ ਨਾਲ ਅੰਦਰੋਂ ਨਹੀਂ ਜੁੜਦਾ, ਕਹਿੰਦੇ ਉਹ ਭੈੜੀ ਰੰਗ ਵਾਲੀ ਭੈੜੀ ਸ਼ਕਲ ਵਾਲੀ ਔਰਤ ਆ। ਇਹਦਾ ਮਤਲਬ ਆਤਮਾ ਇੰਨੀ ਭੈੜੀ ਆ ਜਿਹੜੀ ਔਰਤ ਖਵਾਉਣ ਦੇ ਕਾਬਲ ਵੀ ਨਹੀਂ ਹੈ, ਜਿਹੜੀ ਮਨੁੱਖੀ ਜਾਮੇ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗ ਕੇ ਨਾਮ ਸਿਮਰਨ ਨਹੀਂ ਕਰਦੀ। ਐਸੀ ਮਨ ਬਿਰਤੀ ਬਣਾਓ, ਐਸੀ ਮਨ ਬਿਰਤੀ ਬਣਾਓ। ਫਿਰ ਗੁਰੂ ਜੀ ਨੇ ਕੀ ਕਿਹਾ, ਕਹਿੰਦੇ ਨਾਨਕ ਸਤਿਗੁਰ ਮਿਲਿਆ ਹੁਕਮ ਬੂਝਿਆ, ਏਕ ਵਸਿਆ ਮਨ ਆਏ। ਧਿਆਨ ਦਿਓ, ਨਾਨਕ ਸਤਿਗੁਰ ਮਿਲਿਆ ਹੁਕਮ ਬੂਝਿਆ। ਦੇਖੋ ਇੱਥੇ ਫਿਰ ਮਿਲਾਪ ਦੀ ਗੱਲ ਕੀਤੀ ਗੁਰੂ ਜੀ ਨੇ। ਕਹਿੰਦੇ ਜਿਹੜਾ ਬੰਦਾ ਹੁਕਮ ਨੂੰ ਬੁੱਝ ਲੈਂਦਾ ਹੈ, ਹੁਕਮ ਦੀ ਪਛਾਣ ਕਰ ਲੈਂਦਾ ਵੀ ਹੁਕਮ ਕੀ ਹੈ, ਹੁਕਮ ਦੇਖਣਾ ਹੁਕਮ ਕੀ ਹੈ। ਠੀਕ ਹੈ, ਹੁਕਮ ਮੰਨੇ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਧਿਆਨ ਦਿਓ, ਹੁਕਮ ਮੰਨੇ, ਹੁਕਮ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਵੀ ਹੁਕਮ ਹੈ, ਪਰਮਾਤਮਾ ਨੂੰ ਹੁਕਮ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਗੁਰੂ ਗ੍ਰੰਥ ਸਾਹਿਬ ਜੀ ਵੀ ਹੁਕਮ ਹੈ। ਕਿਉਂਕਿ ਹੁਕਮ, ਗੁਰੂ ਜੀ ਕਹਿਣ ਲੱਗੇ ਕਿ ਐਸੀ ਅਵਸਥਾ ਬਣਾ ਆਪਣੇ ਮਨ ਦੀ, ਐਸੀ ਅਵਸਥਾ ਬਣਾ ਕਿ ਹੁਕਮ ਪੂਜੇ ਦਾ ਭਾਵ ਕੀ ਹੈ ਕਿ ਜਿਹਨੂੰ ਗੁਰਬਾਣੀ ਦੀ ਸਮਝ ਲੱਗ ਜਾਂਦੀ ਹੈ, ਜਿਸ ਦੇ ਅੰਦਰ ਇਹ ਚੀਜ਼ ਟਿਕ ਜਾਂਦੀ ਹੈ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਦੱਸਣ ਲੱਗੇ ਕਿ ਇਹ ਜਾਮਾ ਤੈਨੂੰ ਮਿਲਿਆ ਕਦ ਲਈ ਹੈ, ਭਈ ਪ੍ਰਾਪਤ ਮਨ ਖੁਦੇਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਹੁਕਮ ਹੈ ਨਾ। ਜਿਹਨੇ ਸਮਝ ਲਿਆ ਵੀ ਮੈਨੂੰ ਹੁਕਮ ਲੱਗਾ ਆ, ਕੀ ਹੁਕਮ ਲੱਗਾ ਹੈ, ਹੋਰ ਪੰਕਤੀ ਪੜਿਓ। ਇੱਕ ਜਗ੍ਹਾ 'ਤੇ ਪੰਕਤੀ ਆਉਂਦੀ ਹੈ, ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ। ਦੱਸੋ ਫੁਰਮਾਨ ਤੇਰਾ ਸਿਰੇ ਉੱਪਰ, ਫੁਰਮਾਨ ਕੀ ਹੈ? ਹੁਕਮ ਸਿਰੇ ਉੱਪਰ, ਸਿਰੇ ਉੱਪਰ ਦਾ ਮਤਲਬ ਕੀ ਹੁੰਦਾ? ਆਪਾਂ ਕਹਿੰਦੇ ਨਹੀਂ ਵੀ ਉਹ ਗੱਲ ਸਿਰੇ ਲੱਗ ਚੁੱਕੀ, ਹੁਣ ਕੰਮ ਨਿਬੜਨ ਵਾਲਾ ਹੀ ਆ। ਉੱਦਾਂ ਗੁਰੂ ਜੀ ਕਹਿੰਦੇ, ਕਹਿੰਦੇ ਉਸ ਪਰਮਾਤਮਾ ਦਾ ਹੁਕਮ ਸਿਰੇ 'ਤੇ ਆ, ਉਹਨੇ ਤੈਨੂੰ ਕਿਹਾ ਸੀ ਤੂੰ 84 ਦੇ ਗੇਟ 'ਚ ਘੁੰਮਣਾ ਆ, ਪਰ ਉਹ 84 ਦਾ ਗੇਟ ਖਤਮ ਹੋਣ ਵਾਲਾ ਹੀ, ਤੂੰ ਮਨੁੱਖੀ ਜਾਮੇ 'ਚ ਆ ਗਈ ਹੈ, ਇਹ ਗੱਲ ਹੈ ਸਿਰੇ 'ਤੇ ਆ, ਤੂੰ ਪਰਮਾਤਮਾ ਦੇ ਲਾਗੇ ਖੜੀ ਹੈ, ਫਿਰ ਨਾ ਕਰਤ ਵਿਚਾਰ। ਕਹਿੰਦੇ ਇੰਨੀ ਲਾਗੇ ਹੋ ਗਏ ਪਰਮਾਤਮਾ, ਤਾਂ ਵੀ ਤੂੰ ਵਿਚਾਰ ਨਹੀਂ ਕਰਦੀ ਵੀ ਮਿਲਣਾ ਕਿਵੇਂ, ਇੰਨੀ ਲਾਗੇ ਆ ਤੂੰ ਉਸ ਪਰਮਾਤਮਾ ਦੇ, ਹੈ ਨਾ। ਫਰਮਾਨ ਤੇਰਾ ਸਿਰੇ ਉੱਪਰ, ਬਿਲਕੁਲ ਸਿਰ 'ਤੇ ਆ, ਐ TC 'ਤੇ ਖੜਾ। ਠੀਕ ਹੈ, ਸੋ ਹਰ ਚੀਜ਼ ਬੜੇ ਲਹਿਜ ਨਾਲ ਪੜਨੀ ਹੈ, ਸਮਝਣਾ ਹੈ। ਬਹੁਤ ਕੁਝ ਲਿਖਿਆ, ਇੱਕ ਜਗ੍ਹਾ 'ਤੇ ਲਿਖਿਆ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਦੇਖੋ ਹੁਣ ਚੋਟੀ ਨਾਲ ਫਿਰ ਜੁੜ ਗਿਆ। ਚੋਟੀ ਕਿਹਨੂੰ ਕਹਿੰਦੇ ਆ? TC ਨੂੰ। ਚੋਟੀ ਬੋਧੀ ਨੂੰ ਨਹੀਂ ਕਹਿੰਦੇ, ਪੰਡਿਤ ਜੀ ਨੂੰ ਐਵੇਂ ਭੁਲੇਖੇ 'ਚ ਪਾਤਾ ਤੁਹਾਨੂੰ। ਚੋਟੀ ਟੀਸੀ ਨੂੰ ਕਹਿੰਦੇ ਆ। ਇੱਕ ਬੰਦਾ ਪਹਾੜ 'ਤੇ ਚੜ ਗਿਆ, ਕਿਸੇ ਨੇ ਪੁੱਛਿਆ ਕਿੱਥੇ ਗਿਆ ਸੀ, ਕਹਿੰਦਾ ਮੈਂ ਚੋਟੀ 'ਤੇ ਜਾ ਕੇ ਆਇਆ, ਇਹਦਾ ਮਤਲਬ ਮੈਂ ਟੀਸੀ 'ਤੇ ਜਾ ਕੇ ਆਇਆ, ਉਸ ਤੋਂ ਅੱਗੇ ਕੁਛ ਨਹੀਂ ਸੀ। ਅਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨਾ ਮਨੁੱਖੀ ਜਾਮਾ ਚੋਟੀ 'ਤੇ ਆ, ਇਸ ਤੋਂ ਗਾਂਹ 85 ਦਾ ਗੇੜ ਹੀ ਆ, ਜੇ ਇਸ ਚੋਟੀ 'ਤੇ ਉੱਤੇ ਖੜਾ ਪਰਮਾਤਮਾ, ਜੇ ਮਿਲ ਗਿਆ ਤਾਂ ਮਿਲ ਗਿਆ, ਜੇ ਨਹੀਂ ਮਿਲਿਆ ਤਾਂ ਫਿਰ ਥੱਲੇ ਡਿੱਗ ਪੈਣਾ ਤੂੰ। ਇਹ ਚੋਟੀ 'ਤੇ, ਚੋਟੀ ਕਾਲ ਗਈ, ਕਾਲ ਕਿਹਨੂੰ ਕਹਿੰਦੇ, ਸਮਾਂ। ਕਹਿੰਦੇ ਇੰਨਾ ਉੱਚਾ ਹੋ ਕੇ ਰੱਬ ਦੇ ਲਾਗੇ ਖਲੋ ਕੇ ਜੇ ਤੂੰ ਨਾਮ ਸਿਮਰਨ ਨਹੀਂ ਕੀਤਾ ਤਾਂ ਇੰਨੀ ਉੱਚੀ ਅਵਸਥਾ 'ਚ ਪਹੁੰਚ ਕੇ ਦੁਬਾਰਾ ਸਮੇਂ ਦੇ ਬੰਧਨ 'ਚ ਬੱਝ ਜਾਏਗਾ। ਕਾਲ ਸਮੇਂ ਨੂੰ ਕਹਿੰਦੇ। ਇੱਥੇ ਛੁੱਟਣ ਦਾ ਮੌਕਾ ਮਿਲਿਆ, ਸਮੇਂ ਤੋਂ ਛੁਟਕਾਰ ਮਿਲ ਸਕਦਾ, ਪਰ ਮਿਲਣਾ ਕਿੱਦਾਂ ਆ, ਬਿਨ ਨਾਵੇਂ ਕਿਛ ਪਾਈਏ ਨਾਹੀਂ, ਬਿਨਾਂ ਨਾਮ ਤੋਂ ਨਹੀਂ ਕੁਛ ਵੀ ਮਿਲਣਾ। ਸੋ ਤਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਨਾਨਕ ਸਤਿਗੁਰ ਮਿਲਿਆ ਹੁਕਮ ਬੂਝਿਆ। ਉਹਦੇ ਭਾਈ ਪੁਰਾਣੀ ਗੁਰੂ ਜੀ ਕਹਿ ਰਿਹਾ ਕਿ ਜੇ ਸਤਿਗੁਰੂ ਦੇ ਨਾਲ ਮਿਲਾਪ ਹੋ ਜਾਵੇ, ਮਨ ਬਿਰਤੀ ਸਾਡੀ ਜਿਹੜੀ ਆ ਗੁਰੂ ਚਰਨਾਂ ਨਾਲ ਜੁੜ ਜਾਵੇ, ਤਾਂ ਸਾਨੂੰ ਹੁਕਮ ਦੀ ਪਛਾਣ ਆ ਜਾਂਦੀ ਹੈ। ਕਹਿੰਦਾ ਆਪਾਂ ਪਤਾ ਲੱਗ ਜਾਂਦਾ ਵੀ ਜੀਵਨ ਮਿਲਿਆ ਕਦੇ ਲਈ। ਅਤੇ ਫਿਰ ਕੀ ਕਹਿੰਦੇ, ਇੱਕ ਵਸਿਆ ਮਨ ਆਏ। ਕਹਿੰਦੇ ਜਦੋਂ ਸਾਨੂੰ ਸੋਚ ਹੀ ਆਉਂਦੀ ਹੈ ਨਾ ਵੀ ਸਾਨੂੰ ਜਨਮ ਮਿਲਿਆ ਕਦੇ ਲਈ ਹੈ, ਅਤੇ ਇੱਕ ਦਾ ਮਤਲਬ ਕੀ ਹੈ, ਸ਼ਬਦ, ਕਿਉਂਕਿ ਬਾਣੀ ਲਿਖਿਆ ਨਹੀਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਵਾ। ਉਹ ਇੱਕ ਅੱਖਰ ਕੀ ਹੈ, ਸ਼ਬਦ ਲਈ ਹੈ, ਠੀਕ ਹੈ। ਕਹਿੰਦੇ ਏਕ ਵਸਿਆ ਮਨ ਆਏ, ਕਹਿੰਦੇ ਫਿਰ ਉਹ ਸ਼ਬਦ ਜਿਹੜਾ ਹੈ ਤੇਰੇ ਮਨ 'ਚ ਆ ਕੇ ਟਿਕ ਜਾਏਗਾ, ਅਤੇ ਫਿਰ ਕੀ ਹੋਏਗਾ, ਫਿਰ ਕੀ ਕਹਿੰਦੇ, ਜੋ ਤੁਧ ਭਾਵੇ ਸਭ ਸੱਚ ਹੈ, ਸੱਚੇ ਰਹੇ ਸਮਾਏ। ਦੱਸੋ ਗੁਰੂ ਜੀ ਕਹਿਣ ਲੱਗੇ, ਜੋ ਤੁਧ ਭਾਵੇ ਸਭ ਸੱਚ ਹੈ, ਹਾਂ ਤਾਂ ਜਦੋਂ ਸ਼ਬਦ ਅੰਦਰ ਟਿਕ ਜਾਂਦਾ ਆ ਕੇ, ਫਿਰ ਮਨ ਕੀ ਕਹਿੰਦਾ, ਕਹਿੰਦਾ ਪਰਮਾਤਮਾ ਜੋ ਤੈਨੂੰ ਚੰਗਾ ਲੱਗਦਾ ਸਭ ਕੁਛ ਸੱਚ ਹੀ ਸੱਚ ਆ। ਮਨ ਟਿਕ ਗਿਆ, ਸੱਚ ਦਾ ਭਾਵ ਕਹਿੰਦਾ ਟਿਕਣਾ, ਝੂਠ ਦਾ ਭਾਵ ਕੀ ਹੈ, ਭਟਕਣਾ, ਝੂਠ ਦਾ ਭਾਵ ਭਟਕਣਾ, ਸੱਚ ਦਾ ਭਾਵ ਮਿਲਾਪ। ਅਤੇ ਗੁਰੂ ਜੀ ਕੀ ਕਹਿਣ ਲੱਗੇ, ਇਹਦੇ ਭੋਲਿਆ ਮਨਾ ਜੋ ਤੁਧ ਭਾਵੇ ਸਭ ਸੱਚ ਹੈ। ਹੁਣ ਮਨ ਟਿਕ ਗਿਆ, ਕੀ ਕਹਿੰਦਾ, ਕਹਿੰਦਾ ਜੋ ਪਰਮਾਤਮਾ ਤੈਨੂੰ ਚੰਗਾ ਲੱਗਦਾ ਨਾ ਸਭ ਕੁਛ ਸੱਚ ਹੀ ਸੱਚ ਹੈ। ਮਨ ਟਿਕ ਗਿਆ ਅਤੇ ਕੀ ਕਹਿਣ ਲੱਗੇ, ਸੱਚੇ ਰਹੇ ਸਮਾਏ। ਕਹਿੰਦਾ ਫਿਰ ਉਹ ਟਿਕੇ ਹੋਏ ਦੇ ਅੰਦਰ ਸਮਾਇਆ ਰਹਿੰਦਾ, ਅਤੇ ਰੱਬ ਤਾਂ ਵੈਸੇ ਹੀ ਟਿਕਿਆ, ਰੱਬ ਦੇ ਅੰਦਰ ਭਟਕਣਾ ਹੀ ਕੋਈ ਨਹੀਂ। ਅੱਗੇ ਅਗਲਾ ਸੱਚ ਅੱਖਰ ਕਿਹਦੇ ਲਈ ਆ ਗਿਆ, ਪਰਮਾਤਮਾ ਲਈ। ਪਹਿਲਾ ਸੱਚ ਅੱਖਰ ਆਇਆ ਟਕਾ ਲਈ, ਇੱਕ ਪੰਕਤੀ ਅੰਦਰ ਦੋ ਹੀ ਸੱਚ ਅੱਖਰ ਆਇਆ, ਸੱਚ ਹੈ ਸੱਚੇ ਰਹੇ ਸਮਾਏ। ਕਹਿੰਦਾ ਭਾਓ ਫਿਰ ਸਭ ਕੁਛ ਮਨ ਮੰਨ ਜਾਂਦਾ, ਟਿਕ ਜਾਂਦਾ ਵੀ ਜੋ ਕੁਝ ਹੋ ਰਿਹਾ ਸੱਚ ਆ, ਅਤੇ ਫਿਰ ਇਹਦੀ ਅਵਸਥਾ ਕਿਹਦੇ 'ਚ ਟਿਕ ਜਾਂਦੀ ਆ, ਪਰਮਾਤਮਾ 'ਚ ਟਿਕ ਜਾਂਦੀ ਹੈ, ਉਹਦੇ 'ਚ ਸਮਾਇਆ ਰਹਿੰਦਾ 24 ਘੰਟੇ। ਫਿਰ ਇਹਦੀ ਮਨ ਬਿਰਤੀ, ਇਹਦੀ ਸੋਚ ਪਰਮਾਤਮਾ ਵਾਲੀ ਬਣ ਜਾਂਦੀ ਹੈ। ਫਿਰ ਇਹਨੂੰ ਲੱਗਦਾ ਹੀ ਨਹੀਂ ਭਈ ਮੇਰੇ ਨਾਲ ਕੋਈ ਵਧੀਕੀ ਹੋ ਰਹੀ ਹੈ, ਮੈਨੂੰ ਕੋਈ ਘੱਟ ਚੀਜ਼ ਮਿਲ ਰਹੀ ਹੈ। ਫਿਰ ਕੀ ਕਹਿੰਦਾ, ਕਹਿੰਦਾ ਬਈ ਛੱਡ ਹੁਣ, ਜੋ ਹੋ ਰਿਹਾ ਨਾ ਇਸ ਚੱਕਰ 'ਚ ਪੈਣ ਦੀ ਕੋਈ ਲੋੜ ਨਹੀਂ, ਬੜਾ ਆਨੰਦ ਆ। ਧੁੱਪ ਆਵੇ ਤਾਂ ਆਨੰਦ, ਛਾਂ ਆਵੇ ਤੇ ਤਾਂ ਆਨੰਦ, ਠੀਕ ਹੈ। ਫਿਰ ਇਹਨੂੰ ਲੱਗਦਾ ਕੁਛ ਨਹੀਂ। ਕਦੋਂ ਅਵਸਥਾ ਬਣਦੀ ਹੈ, ਜਦੋਂ ਅਸੀਂ ਸ਼ਬਦ ਨਾਲ ਜੁੜਦੇ ਹਾਂ। ਹੁਣ ਧਿਆਨ ਕਰਨਾ, ਆਪ ਜੀ ਮਨ ਬਿਰਤੀ ਬਣਾਉਣਾ ਕਿ ਤੁਹਾਡਾ ਮਨ ਹੀ ਕਾਸ਼ੀ ਹੈ, ਪਿੱਤਰ ਸਥਾਨ ਆ, ਤੁਹਾਡਾ ਮਨ ਹੀ 68 ਤੀਰਥਾਂ ਦਾ ਮਾਲਕ ਆ। ਜੇ ਤੁਸੀਂ ਨਾਮ ਨਾਲ ਜੁੜ ਜਾਓ, ਤੁਸੀਂ ਆਪਣੇ ਅੰਦਰੋਂ 68 ਤੀਰਥਾਂ ਦਾ ਇਸ਼ਨਾਨ ਕਰ ਸਕਦੇ ਹੋ। ਦੱਸੋ 68 ਤੀਰਥਾਂ ਦਾ ਇਸ਼ਨਾਨ, ਲਓ ਹਿਸਾਬ, ਕਿਹਦੇ ਘਰ ਹੀ ਕੋਈ ਚੀਜ਼ ਪਈ ਹੋਵੇ ਅਤੇ ਬਾਹਰ ਭਟਕਣ ਰਿਹਾ ਹੋਵੇ, ਤਾਂ ਕੀ ਕਹੋਗੇ, ਮੂਰਖੀ ਇਹ। ਕਿਸੇ ਅਮੀਰ ਨੂੰ ਕੋਈ ਕਹੇ, ਯਾਰ ਭਾਈ ਸਾਹਿਬ ਮੈਨੂੰ ਫਲਾਣੀ ਚੀਜ਼ ਚਾਹੀਦੀ ਸੀ, ਕਹਿੰਦਾ ਤੇਰੇ ਕੋਲ ਘੱਟ ਆ ਕੋਈ, ਕਹਿੰਦਾ ਲੱਭਣ ਨਹੀਂ ਡਈ ਕਿਤੇ, ਰੱਖ ਬੈਠਾ ਯਾਰ, ਅਤੇ ਕੀ ਕਹੀਦਾ ਫਿਰ। ਮੁੰਡਾ ਦੇਖਿਆ ਅਮੀਰ ਲੋਕ ਨੇ ਜਿੱਥੇ ਮਰਜ਼ੀ ਚੀਜ਼ ਸੁੱਟ ਕੇ ਭੁੱਲ ਜਾਂਦੇ, ਗਰੀਬਾਂ ਕੋਲ ਮੰਗਦੇ ਫਿਰਦੇ। ਇਹੀ ਹਿਸਾਬ ਸਾਡਾ ਆ, ਸਾਡੇ ਅੰਦਰ ਸਭ ਕੁਛ ਸਾਨੂੰ ਪਤਾ ਹੀ ਨਹੀਂ ਪਿਆ ਕਿੱਥੇ, ਅਤੇ ਧੰਨ ਗੁਰੂ ਕਹਿੰਦੇ ਸਾਹਿਬ ਸਾਨੂੰ ਦੱਸਦੇ ਪਏ ਵੀ ਤੇਰੇ ਅੰਦਰ ਹੀ ਪਿਆ, ਤੇਰੇ ਅੰਦਰ ਹੀ ਸਭ ਕੁਛ ਹੈ। ਸੋ ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।